ਔਰ ਮਨਮੁਖ ਬੰਦੇ ਉਸ ਬਚਨ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਸਿਰਫ ਉਹਨਾਂ ਕੋਲ ਗਿਆਨ ਗੱਲਾਂ ਬਹੁਤ ਜ਼ਿਆਦੀਆਂ ਨੇ। ਜੇ ਉਹ ਬਚਨ ਨੂੰ ਕਮਾ ਨਹੀਂ ਰਹੇ ਤੇ ਉਹਨਾਂ ਦੇ ਗਿਆਨ ਕਥਨ ਦਾ ਕੋਈ ਫਾਇਦਾ ਵੀ ਲਗੇ। ਜਿਹੜਾ ਦੂਸਰਾ ਸਲੋਕ ਹੈ ਇਸ ਵਿੱਚ ਸਤਿਗੁਰਾਂ ਨੇ ਵਿਦਵਾਨ ਪੰਡਿਤ ਨੂੰ ਸੰਬੋਧਨ ਕੀਤਾ ਹੈ। ਇੱਕ ਪਾਸੇ ਹੈ ਪੜ੍ਹਨ ਵਾਲਾ, ਦੂਸਰੇ ਪਾਸੇ ਹੈ ਕਰਨੀ ਕਮਾਣੀ ਵਾਲਾ। ਮਹਾਰਾਜ ਕਹਿੰਦੇ ਸਿਰਫ ਪੜ੍ਹ ਕੇ ਪੁਕਾਰਨ ਵਾਲਾ ਉਹਦੇ ਅੰਦਰ ਦੀ ਚਿੰਤਾ ਤੋਖਲਾ ਦਵੈਸ਼ ਵਾਸ਼ਨਾ ਨਹੀਂ ਜਾਂਦੀ, ਪਰ ਬੰਦਗੀ ਕਰਨ ਵਾਲੇ ਦੇ ਵਿੱਚ ਇੰਨੀ ਕੁ ਬਰਕਤ ਹੈ ਕਮਾਈ ਦੀ ਕਿ ਉਹਦੇ ਪਿੱਛੇ ਕਈਆਂ ਦਾ ਉਧਾਰ ਹੋ ਜਾਂਦਾ ਹੈ। ਪੌੜੀ ਵਿੱਚ ਗੁਰੂ ਰਾਮਦਾਸ ਅਰਦਾਸ ਕਰਦੇ ਨੇ, ਹੇ ਮੇਰੇ ਵਾਹਿਗੁਰੂ ਜੀ, ਉਹ ਗੁਰਮੁਖ ਪਿਆਰੇ ਉਹ ਪਰਮਾਤਮਾ ਦੀ ਆਪ ਵਿੱਚ ਭਿੱਜੀਆਂ ਹੋਈਆਂ ਰੂਹਾਂ ਮਿਲਾਓ ਜਿਹੜੇ ਤੁਹਾਡੇ ਘਰ ਦਾ ਸਾਨੂੰ ਰਾਹ ਦੱਸਣ। ਆਓ, ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਤੀਸਰੇ ਪਾਤਸ਼ਾਹ ਔਰ ਚੌਥੇ ਪਾਤਸ਼ਾਹ ਜੀ ਦੇ ਅੱਜ ਇਹ ਬਚਨ ਨੇ ਜਿਨ੍ਹਾਂ ਦੀ ਵਿਚਾਰ ਆਪਾਂ ਨੇ ਕਰਨੀ ਹੈ। ਆਪ ਸਾਰੀ ਸੰਗਤ ਆਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਵਿੱਚ ਵਰਤੋ, ਹਿਰਦੇ ਦਾ ਟਿਕਾ ਭਾਵਨਾ ਸ਼ਰਧਾ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿੱਥੇ ਸਤਿਗੁਰਾਂ ਨੇ ਰਾਗਾਂ ਦੀ ਵਰਤੋਂ ਕੀਤੀ ਹੈ ਉੱਥੇ ਸਤਿਗੁਰੂ ਨੇ, ਜਿਵੇਂ ਮੈਂ ਪਰਸੋਂ ਅਰਜ਼ ਕੀਤੀ ਸੀ, 12 ਮਾਹ ਇੱਕ ਕਾਵਿ ਹੈ, ਘੋੜੀਆਂ ਅਲਾਹਣੀਆਂ ਸ਼ੰਤ ਆਦਿਕ, ਇਹ ਵੀ ਸੰਗੀਤ ਨਾਲ ਸੰਬੰਧਿਤ ਔਰ ਪੰਜਾਬ ਦਾ ਫੋਕ ਆਪਾਂ ਸ਼ਬਦ ਵਰਤਿਆ ਸੀ। ਇਸੇ ਤਰ੍ਹਾਂ ਜਿਹੜੀਆਂ ਵਾਰਾਂ ਨੇ ਇਹ ਪਹਿਲਾਂ ਪ੍ਰਚਲਿਤ ਸਨ। ਜਿਹੜੀ ਵਾਰ ਹੈ ਦਰਅਸਲ ਉਹ ਪੌੜੀਆਂ ਦੇ ਰੂਪ ਵਿੱਚ ਹੀ ਹੁੰਦੀ ਹੈ। ਜਿਹੜੀਆਂ ਵਾਰਾਂ ਨੇ ਉਹ ਸੂਰਮਿਆਂ ਦੇ ਕੀਤੇ ਹੋਏ ਜਿਹੜੇ ਚੰਗੇ ਕਾਰਨਾਮੇ ਨੇ, ਉਹਨਾਂ ਦੀ ਬਹਾਦਰੀ ਦੇ ਕੀਤੇ ਹੋਏ ਜਿਹੜੇ ਕੰਮ ਨੇ, ਉਹਨਾਂ ਨੂੰ ਲੰਬੇਰੇ ਸਮੇਂ ਤੱਕ ਜਿਹੜੇ ਢਾਡੀ ਵੀਰ ਨੇ ਉਹ ਢੱਡ ਤੇ ਸਰੰਗੀ ਦੇ ਨਾਲ ਉਹਨਾਂ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨੇ। ਇਸ ਵਿੱਚ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕਰਕੇ ਵਾਰ ਦੇ ਰੂਪ ਵਿੱਚ ਵੀ ਰੱਬੀ ਅੰਮ੍ਰਿਤ ਬਚਨ ਜਿਹੜੇ ਨੇ ਉਚਾਰਨ ਕੀਤੇ ਨੇ। ਔਰ ਖਾਸ ਕਰਕੇ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਆਸਾ ਰਾਗ ਵਿੱਚ ਜਿਹੜੀ ਵਾਰ ਹੈ, ਜਿਸ ਨੂੰ ਅਸੀਂ ਆਸਾ ਕੀ ਵਾਰ ਕਹਿੰਦੇ ਹਾਂ, ਉਹ ਰੋਜ਼ਾਨਾ ਸਤਿਗੁਰੂ ਜੀ ਦੇ ਅਸਥਾਨਾਂ ਤੇ ਉਸ ਵਾਰ ਦਾ, ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਉਂਝ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਨੂੰ ਪਤਾ ਹੈ ਜਿਹੜੇ ਬਾਣੀ ਪੜ੍ਹਦੇ 22 ਵਾਰਾਂ ਨੇ, ਇਹਨਾਂ ਵਿੱਚੋਂ 2 ਵਾਰਾਂ ਨੇ ਜਿਹੜੀਆਂ ਸਿਰਫ ਪੌੜੀ ਰੂਪ ਨੇ, ਉਹਨਾਂ ਨਾਲ ਸਤਿਗੁਰਾਂ ਨੇ ਕੋਈ ਸਲੋਕ ਦਰਜ ਨਹੀਂ ਕੀਤਾ। ਇੱਕ ਤਾਂ ਹੈ ਗੁਰੂ ਸਾਹਿਬ ਦੇ ਘਰ ਦੇ ਰਬਾਬੀ ਸਨਮਾਨਯੋਗ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਵਿੱਚ 8 ਪੌੜੀਆਂ ਨੇ। ਪੁਰਾਤਨ ਜਿਹੜੇ ਵਿਦਵਾਨ ਪੁਰਸ਼ ਸਨ ਉਹ ਇੱਕ ਸ਼ਬਦ ਕਹਿੰਦੇ ਸਨ ਟਿੱਕੇ ਦੀ ਵਾਰ, ਉਸ ਵਿੱਚ ਜ਼ਿਆਦਾਤਰ ਗੁਰੂ ਜੋਤ ਇੱਕ ਸਰੀਰ ਤੋਂ ਜਦੋਂ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ, ਖਾਸ ਕਰਕੇ ਗੁਰਿਆਈ ਦੇ ਮੌਕੇ ਦੇ ਬਚਨ ਵੀ ਉਹਨਾਂ ਨੇ ਕੀਤੇ ਨੇ, ਜਿਵੇਂ ਅਸੀਂ ਉਹਨਾਂ ਦੀ ਰਚਨਾ ਵਿੱਚ ਪੜ੍ਹਦੇ ਹਾਂ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਬੈ, ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਦੇ ਖੁੰਡਿਆਂ ਹੀ ਆਪਣੇ ਚੇਲੇ ਦੇ ਪੈਰਾਂ ਵਿੱਚ ਰਹਿ ਰਾਸ ਦਾ ਅਰਥ ਨਮਸਕਾਰ ਕਰ ਦਿੱਤੀ। ਫਿਰ ਨਾਲ ਉਹ ਜ਼ਿਕਰ ਕਰਦੇ ਨੇ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀਏ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਫਿਰ ਉਹ ਜਦੋਂ ਗੁਰੂ ਅਮਰਦਾਸ ਜੀ ਦਾ ਜ਼ਿਕਰ ਕਰਨਗੇ ਤੇ ਆਪ ਉਹ ਬਚਨ ਕਰਦੇ ਆ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵੇਖਾ ਪੋਤਾ ਪਰਵਾਨ। ਉੱਥੇ ਵੀ ਉਹ ਗੁਰੂ ਜੋਤ ਦੀ ਇੱਕ ਸਰੀਰ ਤੋਂ ਦੂਜੇ ਜਾਣ ਦਾ ਜ਼ਿਕਰ। ਜਦੋਂ ਗੁਰੂ ਰਾਮਦਾਸ ਜੀ ਦਾ ਜ਼ਿਕਰ ਕਰਦੇ ਆ ਤੇ ਗੁਰੂ ਸਾਹਿਬ ਦੇ ਰਬਾਬੀ ਕਹਿੰਦੇ ਨਾਨਕ ਤੂੰ ਲਹਿਣਾ ਤੂੰ ਤੂੰ ਹੈ ਗੁਰ ਅਮਰ ਤੂੰ ਵੀ ਚਾਹ ਰਿਹਾ। ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਕਰਨਗੇ ਤੇ ਫਿਰ ਵੀ ਉਹ ਬਚਨ ਕਰਦੇ ਨੇ ਚਾਰੇ ਜਾਗੇ ਚੌਂ ਜੋਗੀ ਪੰਚਾਇਨ ਆਪੇ ਹੋਵਾ। ਮੇਰੇ ਕਹਿਣ ਤੋਂ ਮੁਰਾਦ ਭਾਵਾਂ ਅੱਜ ਦੀ ਵਿਚਾਰ ਨਾਲ ਇਹ ਸੰਬੰਧਿਤ ਨਹੀਂ ਜੋ ਮੈਂ ਬੇਨਤੀ ਕਰ ਰਿਹਾ, ਉਹ ਵਾਰ ਦੀਆਂ 8 ਪੌੜੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਦੂਸਰੀ ਵਾਰ ਹੈ ਬਸੰਤ ਕੀ ਵਾਰ ਮਹੱਲ ਪੰਜਵਾਂ, ਇਸ ਦੀਆਂ 3 ਪੌੜੀਆਂ ਨੇ ਜਿਹਦਾ ਕੀਰਤਨ ਆਪ ਜੀ ਨੂੰ ਪਤਾ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਕਾਇਦਾ ਅਰਦਾਸ ਕਰਕੇ ਮਾਘੀ ਤੋਂ ਸ਼ੁਰੂਆਤ ਹੁੰਦੀ ਹੈ ਤੇ ਹੋਲੇ ਮਹੱਲੇ ਤੱਕ ਬਸੰਤ ਗਾਇਨ ਕੀਤਾ ਜਾਂਦਾ ਹੈ, ਉਸ ਦੀਆਂ 3 ਪੌੜੀਆਂ ਨੇ। ਬਾਕੀ ਜਿਹੜੀਆਂ 20 ਵਾਰਾਂ ਨੇ ਇਹਨਾਂ 20 ਵਾਰਾਂ ਦੇ ਅੰਦਰ ਸਤਿਗੁਰਾਂ ਨੇ ਪੌੜੀਆਂ ਦੇ ਨਾਲ ਸਲੋਕ ਵੀ ਦਰਜ ਕੀਤੇ ਆ। ਮੈਂ ਤਾਂ ਇਸ ਕਰਕੇ ਬੇਨਤੀ ਕੀਤੀ ਕਿ ਜਿਹੜੀ ਵਾਰ ਹੈ ਉਹਦੀ ਬਣਤਰ ਪੌੜੀਆਂ ਹੀ ਹੈ, ਪਰ ਸਤਿਗੁਰਾਂ ਨੇ ਇਹ ਵਿਲੱਖਣਤਾ ਹੋਰ ਬਖਸ਼ਿਸ਼ ਕਰ ਦਿੱਤੀ, ਉਹਨਾਂ ਪੌੜੀਆਂ ਦੇ ਨਾਲ ਮਿਲਦੇ ਹੋਏ ਸਲੋਕ ਦਰਜ ਕਰ ਦਿੱਤੇ। ਗੁਰਮੁਖੋ, ਇਸ ਤੋਂ ਇਲਾਵਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 9 ਧੁਨਾਂ ਵੀ ਨੇ, ਧੁਨੀਆਂ ਵੀ ਨੇ, ਜਿਹੜੀਆਂ ਸਤਿਗੁਰਾਂ ਨੇ ਉਸ ਵਕਤ ਗਾਇਨ ਕੀਤੀਆਂ ਜਾਂਦੀਆਂ ਵਾਰਾਂ ਸਨ ਬਹਾਦਰਾਂ ਦੀਆਂ, ਉਹ ਧੁਨੀਆਂ ਉੱਪਰ ਅੰਕ ਦਰਜ ਕਰਕੇ ਕਹਿ ਦਿੱਤਾ ਭਾਈ ਰਬਾਬੀਓ ਇਹਨਾਂ ਇਸ ਵਾਰ ਨੂੰ ਉਸ ਤਰਜ ਵਿੱਚ ਗਾਇਓ ਜਿਸ ਤਰਜ ਵਿੱਚ ਪਹਿਲਾਂ ਆਹ ਵਾਰ ਗਾਈ ਜਾਂਦੀ ਸੀ। ਫਿਰ ਬੇਨਤੀ ਹੈ, ਉਹਦਾ ਸਿਧਾਂਤ ਨਹੀਂ ਲਿਆ, ਉਹ ਵਾਰ ਦਾ ਕੀ ਸਿਧਾਂਤ ਸੀ, ਬਸ ਥੋੜ੍ਹਾ ਜਿਹਾ ਇਸ਼ਾਰਾ ਕਰ ਦਿੱਤਾ ਵੀ ਤਰਜ ਉਹ ਲੈ ਲਿਓ। ਜਿਵੇਂ ਅਸੀਂ ਪੜ੍ਹਨੇ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕੀ ਧੁਨੀ, ਉਹ ਟੁੰਡੇ ਅਸਰਾਜ ਦੀ ਜਿਹੜੀ ਵਾਰ ਗਾਈ ਜਾਂਦੀ ਹੈ ਉਸ ਧੁਨੀ ਨੂੰ ਹਜ਼ੂਰ ਨੇ ਦਰਜ ਕੀਤਾ। ਮੈਂ ਇੱਕ ਹੋਰ ਅਰਜ਼ ਕਰਦਾ ਜਾਵਾਂ, ਆਮ ਤੌਰ ਤੇ ਬਾਹਰ ਮੁਖੀ ਜਿਹੜੀਆਂ ਵਾਰਾਂ ਨੇ, ਅੱਜ ਵੀ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਢਾਡੀ ਸਿੱਖ ਜਿਹੜੇ ਨੇ ਗੁਰਸਿੱਖ, ਉਹ ਸੂਰਮਿਆਂ ਦੀਆਂ ਵਾਰਾਂ ਗਾਇਨ ਕਰਦੇ ਆ। ਅਸਲ ਚ ਵਾਰ ਜਿਹੜੀ ਹੈ ਉਹਦਾ ਸੰਬੰਧ ਹੀ ਸੂਰਮ ਗਤੀ ਨਾਲ ਸੀ, ਪਰ ਸਤਿਗੁਰਾਂ ਨੇ ਜੀ ਸਾਨੂੰ ਵਾਰ ਦੇ ਰਾਹੀਂ ਵੀ ਅੰਦਰੋਂ ਸੂਰਮਾ ਬਣਨ ਦੇ ਲਈ, ਕਿ ਜਿਹੜੇ ਅੰਦਰ 5 ਵਿਕਾਰ ਤੈਨੂੰ ਤੰਗ ਕਰਦੇ ਆ, ਤੈਨੂੰ ਅੰਦਰ ਦੇ ਦੁਸ਼ਮਣ ਟਿਕਣ ਨਹੀਂ ਦਿੰਦੇ, ਜਿਵੇਂ ਬਾਹਰੋਂ ਕੋਈ ਵਾਰ ਸੁਣਦਾ ਹੈ ਸੂਰਮੇ ਦੀ ਬਹਾਦਰ ਦੀ ਤੇ ਉਹਦਾ ਖੂਨ ਖੌਲਦਾ ਹੈ, ਸੱਚੀ ਮੁੱਚੀ ਚਾਹ ਪੈਦਾ ਹੁੰਦਾ ਹੈ ਮੈਂ ਰਣ ਤੱਤੇ ਵਿੱਚ ਜੂਝ ਮਰਾਂ, ਜਿਵੇਂ ਇਹ ਸੂਰਮਾ ਸ਼ਹੀਦ ਹੋਇਆ। ਮਹਾਰਾਜ ਕਹਿੰਦੇ ਆਹ ਰੂਹਾਨੀ ਵਾਰਾ ਸੁਣ, ਤੇਰੇ ਅੰਦਰ ਚਾਹ ਬਣੇ ਅੰਦਰ ਦੇ ਦੁਸ਼ਮਣ ਨੂੰ ਫਤਿਹ ਕਰਨ ਦਾ। ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਜੀ, ਤੇ ਸਾਡੀ ਇਤਿਹਾਸ ਵਿੱਚ ਇੱਕ ਬਚਨ ਹੈ ਇਹ 22 ਦੀਆਂ 22 ਵਾਰਾਂ ਸਮੇਤ 9 ਧੁਨੀਆਂ ਜਿਹੜੀਆਂ ਨੇ, ਸਤਿਗੁਰੂ ਜੀ ਦੇ ਘਰ ਦੇ ਜਿਹੜੇ ਪਹਿਲੇ 2 ਢਾਡੀ ਨੇ ਤੇ ਸਨਮਾਨਯੋਗ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ, ਉਂਝ ਮੈਂ ਅਰਜ਼ ਕਰਾਂਗਾ ਢਾਡੀ ਸ਼ਬਦ ਦੀ ਵਰਤੋਂ ਜੇ ਪੁੱਛਿਆ ਜਾਏ ਤਾਂ ਅਸੀਂ ਕਹਿੰਦੇ ਢੱਡ ਵਜਾਉਣ ਵਾਲੇ ਨੂੰ ਕਹਿੰਦੇ ਹਾਂ ਸਾਜਕ ਹੈ ਢੱਡ, ਕਹਿੰਦੇ ਵਜਾਉਂਦਾ ਜਿਹੜਾ ਢੱਡ ਹੀ ਹੈ। ਗੁਰਮੁਖੋ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਪਰਮਾਤਮਾ ਦਾ ਢਾਡੀ ਕਿਹਾ ਹੈ। ਉਹਨਾਂ ਦੇ ਜਦੋਂ ਬਚਨ ਪੜ੍ਹਨੇ ਆ, ਖਾਉ ਢਾਡੀ ਵਿਕਾਰ ਕਾਰੈ ਲਾਇਆ, ਆਪਣੇ ਆਪ ਨੂੰ ਢਾਡੀ ਕਿਹਾ। ਕੇਵਲ ਢਾਡੀ ਨਹੀਂ, ਇੰਨੀ ਨਿਰਮਾਣਤਾ ਵੀ ਚਲੇ ਗਏ, ਕਹਿਣ ਲੱਗੇ ਖਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ। ਗੁਰੂ ਰਾਮਦਾਸ ਜੀ ਨੇ ਆਪਣੇ ਆਪ ਨੂੰ ਢਾਡੀ ਕਹਿ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਡਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸੱਦ ਕਹਿ ਕਿਤ ਅਰਥ ਤੂੰ ਆਇਆ। ਮਹਾਰਾਜ ਜੀ ਨੇ ਆਪਣੇ ਆਪ ਲਈ ਸ਼ਬਦ ਢਾਡੀ ਵਰਤਿਆ ਹੈ। ਇਹਨਾਂ ਦੋ ਢਾਡੀਆਂ ਨੇ ਨੱਥਾ ਔਰ ਅਬਦੁੱਲਾ ਜੀ ਨੇ, ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਨੇ। ਸਾਡੀ ਤਵਾਰੀ ਕਹਿੰਦੀ ਹੈ ਦੋ ਮਹੀਨਿਆਂ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਛੱਠਮ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਸੰਗਤ ਵੀ ਸੁਣਾਈਆਂ ਸਨ। 22 ਦੀਆਂ 22 ਵਾਰਾਂ ਇਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਇਨਾਮ ਦੇ ਵਿੱਚ ਇੱਕ ਹਾਥੀ ਦਿੱਤਾ ਸੀ, ਪਰ ਉਹਨਾਂ ਨੇ ਭਾਵਨਾ ਸਹਿਤ ਕਿਹਾ ਨਹੀਂ ਮਹਾਰਾਜ ਸਾਨੂੰ ਆਪਣੀ ਸਿਫਤ ਦੀ ਦਾਤ ਹੀ ਦਿਓ। ਮੈਂ ਥੋੜ੍ਹੀ ਜਿਹੀ ਤਾਂ ਇਹ ਬੇਨਤੀ ਕੀਤੀ ਕਿਉਂਕਿ ਅੱਜ ਮਨ 'ਚ ਆਏਗਾ ਸਵੇਰੇ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਲੈਂਦਿਆਂ ਕਿਹਾ ਵੀ ਸੋਟ ਕੀ ਵਾਰ ਹੈ, ਚੌਥੇ ਪਾਤਸ਼ਾਹ ਦੀ ਤੇ 12ਵੀਂ ਪੌੜੀ ਹੈ। ਇਸ ਕਰਕੇ ਮੈਂ ਥੋੜ੍ਹੀ ਜਿਹੀ ਵਿਆਖਿਆ ਕੀਤੀ ਕਿ ਸਿੰਘ ਸਾਹਿਬ ਜਦੋਂ ਵੀ ਕਿਸੇ ਵਾਰ ਵਿੱਚੋਂ ਹੁਕਮਨਾਮਾ ਆਉਂਦਾ ਹੈ, ਹਾਲਾਂਕਿ ਉਹਨਾਂ ਸ਼ੁਰੂਆਤ ਕਰ ਦਿੱਤੀ ਸਲੋਕ ਮਹਲਾ ਤੀਜਾ, ਉਹ ਇਸ ਕਰਕੇ ਸਾਨੂੰ ਹੁਕਮਨਾਮੇ ਤੋਂ ਬਾਅਦ ਇਹ ਜਾਣਕਾਰੀ ਦਿੰਦੇ ਨੇ ਕਿ ਗੁਰਸਿੱਖੋ ਜਿਹੜੇ ਅੱਜ ਸਲੋਕ ਤੇ ਪੌੜੀ ਆਈ ਹੈ ਇਹ ਇਸ ਰਾਗ ਦੀ ਵਾਰ ਹੈ ਤੇ ਇਹ ਇੰਨਾ ਨੰਬਰ ਪੌੜੀ ਹੈ। ਇਸ ਕਰਕੇ ਇਹ ਜਿਹੜੀ ਸੋਠ ਕੀ ਵਾਰ ਹੈ ਇਹ ਵਾਰ ਧੰਨ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੈ। ਸਲੋਕ ਇਸ 12ਵੀਂ ਪੌੜੀ ਨਾਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਇਸ ਕਰਕੇ ਸ਼ਬਦ ਵਰਤਿਆ ਹੈ ਕਿ ਸਲੋਕ ਮਹੱਲਾ ਤੀਜਾ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਉਹ ਆਪਣੀ ਰਸਨਾ ਤੋਂ ਬਚਨ ਕਰਦੇ ਹਨ,
ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾ ਬਚਨ ਕੀਤਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਥੋੜ੍ਹੇ ਜਿਹਾ ਜਿੱਥੇ ਜ਼ਰੂਰਤ ਪਏਗੀ ਅਸੀਂ ਉਸ ਸ਼ਬਦ ਦੇ ਅੱਖਰੀ ਅਰਥ ਵੀ ਕਰਾਂਗੇ। ਹੁਣ ਸ਼ਬਦ ਹੈ ਪਰਥਾਏ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋ ਅਰਥਾਂ ਵਿੱਚ ਆਇਆ ਜੀ। ਇੱਕ ਪਰਥਾਏ ਦਾ ਅਰਥ ਹੈ ਪਰਲੋਕ, ਇੱਥੇ ਪਰਥਾਏ ਦਾ ਅਰਥ ਹੈ ਨਿਯਮ। ਉਂਝ ਵੈਸੇ ਅਸੀਂ ਸ਼ਬਦ ਵਰਤ ਦਿੰਦੇ ਹਾਂ ਬਾਬਤ, ਇਹ ਕਿਸੇ ਦੇ ਨਿਮਿਤ ਕਿਸੇ ਦੇ ਬਾਬਤ ਇਹ ਸ਼ਬਦ ਕਹੇ। ਗੁਰਮੁਖੋ ਪਰਥਾਏ ਦਾ ਅਰਥ ਇੱਕ ਸ਼ਬਦ ਹੈ ਪ੍ਰਥਾ, ਪ੍ਰਥਾ ਦਾ ਅਰਥ ਹੁੰਦਾ ਰੀਤ ਨਿਯਮ ਜਾਂ ਕਾਇਦਾ ਕਾਨੂੰਨ। ਇੱਥੇ ਪ੍ਰਥਾਏ ਦਾ ਜੇ ਲਫ਼ਜ਼ੀ ਅਰਥ ਕਰਾਂਗੇ ਤੇ ਆਪਾਂ ਇਹੀ ਕਰਾਂਗੇ ਨਿਯਮ ਜਾਂ ਰੀਤ ਜਾਂ ਉਪਦੇਸ਼। ਪ੍ਰਥਾਏ ਸਾਖੀ, ਅੱਗੇ ਸ਼ਬਦ ਕਹਿ ਸਾਖੀ, ਸਾਖੀ ਦਾ ਅਰਥ ਹੈ ਸਿੱਖਿਆ। ਗੁਰਮੁਖੋ ਬਾਣੀ ਵਿੱਚ ਸਾਖੀ ਦਾ ਅਰਥ ਸਾਕਸ਼ੀ ਗਵਾਹੀ ਵੀ ਆਇਆ, ਪਰ ਇੱਥੇ ਸਾਖੀ ਦਾ ਅਰਥ ਹੈ ਸਿੱਖਿਆ, ਕਿਉਂਕਿ ਇਸ ਸ਼ਬਦ ਨੂੰ ਬੜੀ ਵਾਰੀ ਸਤਿਗੁਰਾਂ ਨੇ ਵਰਤਿਆ। ਆਪ ਜੀ ਰੋਜ਼ ਸੋਹਿਲਾ ਸਾਹਿਬ ਦੀ ਬਾਣੀ 'ਚ ਪਾਠ ਕਰਦੇ ਹੋ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਹਦਾ ਅਰਥ ਹੋ ਗਿਆ ਸਾਖੀ। ਹੁਣ ਸਾਡੇ ਕੋਲ ਜਿਹੜੀਆਂ ਅਸੀਂ ਸਾਖੀਆਂ ਵੀ ਪੜ੍ਹਨੇ, ਇਹਦਾ ਅਰਥ ਵੀ ਸਿੱਖਿਆ ਜਾਂ ਗਵਾਹੀ ਹੈ। ਸਾਡੇ ਇੱਕ ਵਿਦਵਾਨ ਕਹਿੰਦੇ ਨੇ ਅਸਲ 'ਚ ਆ ਜਿਹੜਾ ਅਧਿਆਨਿਕ ਇਤਿਹਾਸ ਜਿਹਨੂੰ ਅੱਜ ਕੱਲ੍ਹ ਕਹਿੰਦੇ, ਜਿਹੜਾ ਸਾਇੰਟੀਫਿਕ ਤਰੀਕੇ ਨਾਲ ਕਹਿੰਦੇ ਵੀ ਆਹ ਇਤਿਹਾਸ ਸਾਡਾ ਸੀ ਸਾਇੰਟੀਫਿਕ ਤਰੀਕੇ ਨਾਲ, ਪਰ ਚਲੋ ਮੇਰਾ ਅੱਜ ਵਿਸ਼ਾ ਨਹੀਂ, ਇਹ ਗੱਲ ਚੇਤੇ ਰੱਖਿਓ। ਗੁਰੂ ਗ੍ਰੰਥ ਸਾਹਿਬ ਦੇ ਰੂਹਾਨੀ ਗਿਆਨ ਤੋਂ ਉੱਤੇ ਕਿਸੇ ਗਿਆਨ ਦਾ ਕੁੰਡਾ ਰੱਖ ਕੇ ਵੀ ਵਿਆਖਿਆ ਨਾ ਕਰਿਓ। ਅਰਜ਼ ਹੈ, ਫਿਰ ਮੈਂ ਸ਼ਬਦ ਰਿਪੀਟ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਉੱਪਰ ਕਿਸੇ ਵੀ ਬਾਹਰ ਮੁਖੀ ਕੋਈ ਵੱਡੀ ਖੋਜ ਹੋਵੇ, ਇਹਨੂੰ ਭਾਵੇਂ ਕੋਈ ਕੱਟੜਤਾ 'ਚ ਲਏ, ਇਸ ਤੋਂ ਉੱਪਰ ਕੋਈ ਬਚਨ, ਕੋਈ ਬਾਣੀ, ਕੋਈ ਗਿਆਨ ਨਹੀਂ ਸਾਡੇ ਵਾਸਤੇ। ਮਹਾਰਾਜ ਨੇ ਤਾਂ ਹੀ ਸ਼ਬਦ ਕਿਹਾ ਸੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਮੈਂ ਫਿਰ ਅਰਜ਼ ਕਰਾਂਗਾ, ਪਹਿਲਾਂ ਜਿਹੜੇ ਸ਼ਬਦ ਸਨ ਘਰਾਂ ਵਿੱਚ ਬਾਤ ਪੈਂਦੀ ਸੀ ਕਿ ਬਾਤਾਂ ਪਾਓ, ਇਹਨੂੰ ਦੁਨਿਆਵੀ ਨਹੀਂ ਸਮਝਣੀਆਂ, ਇਹ ਬਾਤਾਂ ਜਿਹੜੀਆਂ ਨੇ ਬਾਅਦ ਵਿੱਚ ਗਾਥਾ ਬਣ ਜਾਂਦੀਆਂ ਸਨ, ਇਹ ਗਾਥਾ ਕਹਿ ਲਓ ਸਾਖੀ ਬਣ ਜਾਂਦੀ ਸੀ, ਸਾਖੀ ਨੂੰ ਹੀ ਆਧਾਰ ਬਣਾ ਕੇ ਫਿਰ ਆਧੁਨਿਕ ਯੁੱਗ ਦਾ ਵਿਦਵਾਨ ਜਿਹੜਾ ਆਪਣੇ ਢੰਗ ਨਾਲ ਉਸ ਹਿਸਟਰੀ ਨੂੰ ਲਿਖਦਾ ਹੈ। ਪਰ ਉਹਦੀ ਜਿਹੜਾ ਪਿਛੋਕੜ ਹੈ, ਜਿਹੜੀ ਉਹਦੀ ਜੜ੍ਹ ਹੈ, ਉਹ ਤਾਂ ਬਾਤ ਵਿੱਚ ਪਈ ਹੈ, ਉਹ ਸਾਖੀ ਵਿੱਚ ਪਈ ਹੈ। ਖੈਰ ਇੱਥੇ ਜਿਹੜਾ ਬਚਨ ਕਹੇ ਪਰਥਾਏ ਸਾਖੀ, ਅਗਲਾ ਸ਼ਬਦ ਦੇ ਮਹਾਂਪੁਰਸ਼, ਇਹ ਦੋ ਸ਼ਬਦਾਂ ਦਾ ਸਮਾਸ ਹੈ। ਬੇਨਤੀ ਸੁਣਿਓ, ਪੰਜਾਬੀ 'ਚ ਅਸੀਂ ਪੜ੍ਹਦੇ ਹਾਂ ਮਹਾਂਪੁਰਖ, ਅਤੇ ਸੰਸਕ੍ਰਿਤ ਵਿੱਚ ਹੈ ਮਹਾਂਪੁਰਸ਼। ਦੋ ਲਫ਼ਜ਼ਾਂ ਦਾ ਸ਼ਬਦਾਂ ਦਾ ਸਮਾਸ ਹੈ ਮਹਾਂ ਔਰ ਪੁਰਸ਼। ਮਹਾਂ ਦਾ ਅਰਥ ਹੁੰਦਾ ਵੱਡਾ, ਅਤੇ ਪੁਰਸ਼ ਦਾ ਅਰਥ ਅਸੀਂ ਜਾਣਦੇ ਹਾਂ, ਅਤੇ ਪੁਰਖ ਹੈ ਇਹਦਾ ਅਰਥ ਇਨਸਾਨ, ਇਹਦਾ ਲਫ਼ਜ਼ੀ ਅਰਥ ਹੋ ਗਿਆ ਵੱਡਾ ਇਨਸਾਨ। ਜੇ ਇਹਦੇ ਹੋਰ ਅਰਥ ਕਰਨੇ ਹੋਣ ਤੇ ਅਖਰੀ ਅਰਥ ਇਹ ਕਰਾਂਗੇ ਨੇਕ ਪੁਰਸ਼, ਰੂਹਾਨੀਅਤ ਦੇ ਤੌਰ ਤੇ ਉੱਤੇ ਦਰਜੇ ਤੇ ਪਹੁੰਚਿਆ। ਮਹਾਰਾਜ ਕਹਿੰਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਗੁਰਮੁਖ ਆਪ ਅਰਥਾਂ ਵੱਲ ਧਿਆਨ ਦਿਆ ਜੇ ਕਿ ਮਹਾਂਪੁਰਸ਼ ਇਹਦਾ ਅਰਥ ਕਈਆਂ ਨੇ ਗੁਰੂ ਕੀਤਾ, ਅਸਲ 'ਚ ਤਾਂ ਸਿੱਧਾ ਅਰਥ ਇਹੀ ਹੈ ਵੀ ਕਮਾਈ ਵਾਲਾ ਗੁਰਮੁਖ ਜਨ ਜਿਹਨੂੰ ਮਹਾਂਪੁਰਖ ਕਹਿੰਦੇ। ਅੱਗੇ ਮੈਂ ਬੇਨਤੀ ਥੋੜ੍ਹੀ ਜਿਹਾ ਇਸ ਸ਼ਬਦ ਬਾਰੇ ਕਰਨੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਮਹਾਂਪੁਰਸ਼ ਕਿਸੇ ਦੇ ਬਾਬਤ ਵੀ ਕੋਈ ਸਿੱਖਿਆ ਦੇ, ਕਿਸੇ ਨੂੰ ਵੀ ਉਪਦੇਸ਼ ਦੇ, ਤੇ ਉਹਨੂੰ ਕਦੀ ਨਾ ਸੋਚੋ ਇਹ ਇੱਕ ਬੰਦੇ ਵਾਸਤੇ ਬੋਲਿਆ, ਇੱਕ ਬੰਦੇ ਨੂੰ ਕਿਹਾ, ਸਾਂਝੀ ਉਹ ਜਿਹੜਾ ਉਪਦੇਸ਼ ਹੈ ਉਹ ਸਾਰੇ ਸੰਸਾਰ ਵਾਸਤੇ ਸਾਂਝਾ ਹੈ। ਸੰਬੋਧਨ ਇੱਕ ਨੂੰ ਕੀਤਾ, ਪਰ ਉਪਦੇਸ਼ ਸਾਰਿਆਂ ਦੇ ਕਮਾਣ ਵਾਸਤੇ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ ਸਾਰੇ ਜਹਾਨ ਵਾਸਤੇ ਉਹ ਸਾਂਝੀ ਹੈ, ਉਹਨੂੰ ਸਭ ਨੇ ਹੀ ਕਮਾਉਣਾ ਹੈ। ਥੋੜ੍ਹਾ ਜਿਹਾ ਇਸ ਦੇ ਆਰੰਭ ਵਿੱਚ ਹੁਣ ਅੱਜ ਸ਼ਬਦ ਆਇਆ ਹੈ ਮਹਾਂਪੁਰਖ। ਮੈਂ ਬੜੀ ਸਿੱਧੀ ਬਾਤ ਇਸ ਅਸਥਾਨ ਤੋਂ ਕਰਨੀ ਚਾਹੁੰਦਾ ਕਿ ਸਾਡੇ ਕੋਲ, ਮੈਂ ਇੱਕ ਦਿਨ ਕਿਹਾ ਸੀ, ਇੱਕ ਤਾਂ ਸਾਡੇ ਕੋਲ ਕੋਸ਼ ਨੇ, ਜਦੋਂ ਅਸੀਂ ਵਿਆਖਿਆ ਕਰਦੇ ਹਾਂ ਅਸੀਂ ਕੋਸ਼ ਵਿੱਚੋਂ ਦੇਖਦੇ ਹਾਂ ਵੀ ਸ਼ਬਦ, ਇਸ ਸ਼ਬਦ ਦੇ ਅਰਥ ਇਸ ਕੋਸ਼ ਵਿੱਚ ਕੀ ਦਿੱਤੇ ਨੇ। ਜਿੰਨਾ ਮਰਜ਼ੀ ਕੋਈ ਵਿਦਵਾਨ ਹੋਵੇ, ਇਕੱਲੇ ਅਸੀਂ ਕਥਾ ਕਰਨ ਵਾਲੇ ਨਹੀਂ, ਯੂਨੀਵਰਸਿਟੀ 'ਚ, ਕਾਲਜਾਂ ਵਿੱਚ ਖੋਜਕਾਰ ਜਿੰਨੇ ਵੀ ਨੇ, ਜਿਤਨੇ ਮਰਜ਼ੀ ਸਿਆਣੇ ਨੇ, ਉਹਨਾਂ ਦੀਆਂ ਘਰਾਂ ਵਿੱਚ, ਉਹਨਾਂ ਦੇ ਪੁਸਤਕਾਲਿਆਂ ਵਿੱਚ ਦੇਖਿਓ ਬਹੁਤ ਸਾਰੇ ਕੋਸ਼ ਪਏ ਹੋਣਗੇ, ਸਾਰੇ ਕੋਸ਼। ਉਹ ਫਿਰ ਵੇਖਦੇ ਆ ਵੀ ਇਹ ਸ਼ਬਦ ਦੇ ਅਰਥ ਕੋਸ਼ ਵਿੱਚ ਕੀ ਦਿੱਤੇ ਗਏ ਆ। ਸਹਿਬ ਸੱਚੇ ਪਾਤਸ਼ਾਹ ਮਹਾਰਾਜ, ਮੈਂ ਅਰਜ਼ ਆਪ ਨੂੰ ਕੀਤੀ, ਮਹਾਂਪੁਰਖ ਦਾ ਅਰਥ ਨੇਕ ਪੁਰਖ, ਵੱਡਾ ਪੁਰਖ, ਉੱਚਾ ਪੁਰਖ, ਚੰਗਾ ਪੁਰਖ ਅਸੀਂ ਕਹਿੰਦੇ। ਹੁਣ ਉਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਂਪੁਰਖ ਕੌਣ ਹੈ? ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਕਈ ਵਾਰੀ ਜਿਸ ਚੀਜ਼ ਦੀ ਕਦਰ ਜ਼ਿਆਦੀ ਪੈਣ ਲੱਗ ਪਏ, ਜਿਸ ਚੀਜ਼ ਦੀ ਵਸਤੂ ਦੀ ਕਦਰ ਜ਼ਿਆਦੀ ਪੈਣ ਲੱਗ ਪਏ, ਸਮੇਂ ਦੇ ਨਾਲ ਸਭ ਤੋਂ ਜ਼ਿਆਦਾ ਉਹਦੀਆਂ ਨਕਲਾਂ ਪੈਦਾ ਹੋ ਜਾਂਦੀਆਂ। ਇਹ ਸਪਸ਼ਟ ਹੈ ਨਾ ਜੀ, ਬਾਜ਼ਾਰ ਵਿੱਚ ਮੈਂ ਕਹਿ ਰਿਹਾ, ਜਿਸ ਚੀਜ਼ ਦੀ ਡਿਮਾਂਡ ਜ਼ਿਆਦੀ ਹੋਵੇ ਜਾਂ ਕਦਰ ਬਹੁਤ ਜ਼ਿਆਦਾ ਪੈਣ ਲੱਗ ਪਏ, ਤੁਸੀਂ ਯਾਦ ਰੱਖਿਓ ਦੂਸਰੇ ਪਾਸੇ ਉਹ ਵੀ ਲੋਕ ਬੈਠੇ ਹੁੰਦੇ ਆ ਜਿਸ ਚੀਜ਼ ਦੀ ਕਦਰ ਪੈ ਰਹੀ ਹੈ, ਉਹਦੀ ਨਕਲ ਬਣਾ ਬਣਾ ਕੇ ਵੀ ਉਹ ਬਾਜ਼ਾਰ ਵਿੱਚ ਚਲੇ ਹੁੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹਦੀਆਂ ਨਕਲਾਂ ਬਹੁਤ ਹੋ ਗਈਆਂ ਤੇ ਅਸਲ ਉਹਦੀ ਜਿਹੜੀ ਉਹ ਖਤਮ ਹੋ ਗਈ, ਨਹੀਂ ਪਿਆਰਿਓ, ਅਸਲ ਗਿਣਤੀ ਵਿੱਚ ਘੱਟ ਮਿਲੇਗੀ ਪਰ ਉਹਦੀ ਅਣਹੋਂਦ ਕਦੀ ਨਹੀਂ ਹੁੰਦੀ, ਉਹ ਕਾਇਮ ਜ਼ਰੂਰ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜਾ ਮਹਾਂਪੁਰਖ ਸ਼ਬਦ ਹੈ, ਉਂਝ ਮੈਂ ਵੈਸੇ ਅਰਜ਼ ਕਰਾਂਗਾ, ਜਿਹੜੇ ਸੱਜਣ ਪੜ੍ਹਨ ਨਾਲ ਸੰਬੰਧਿਤ ਰੱਖਦੇ ਆ, ਪ੍ਰਿੰਸੀਪਲ ਧਰਮਾਨੰਦ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਸਿੱਖ ਮਤ ਦਰਪਣ, ਮੈਂ ਉਸ ਵਿੱਚੋਂ ਅੱਜ ਇੱਕ ਦੋ ਗੱਲਾਂ ਕਰਨੀਆਂ ਨੇ, ਕਿਉਂਕਿ ਮਤਾਂ ਕੋਈ ਇਹ ਕਹੇ ਵੀ ਆਪਣੇ ਕੋਲੋਂ, ਉਸ ਵਿੱਚ ਇੱਕ ਅਸਲ 'ਚ ਅਧਿਆਇ ਹੈ ਮਹਾਂਪੁਰਖ ਅਤੇ ਉਹ ਪੜ੍ਹਨ ਵਾਲਾ ਹੈ, ਮੈਂ ਥੋੜ੍ਹੀ ਜਿਹੀ ਉਹਦੇ ਵਿੱਚੋਂ ਕੁਝ ਗੱਲਾਂ ਲਈਆਂ। ਉਹ ਇੱਕ ਗੱਲ ਕਹਿੰਦੇ ਆ, ਇਹੀ ਗੱਲ ਉਹਨਾਂ ਨੇ ਕਹੀ ਕਿ ਇੱਕ ਸਵਾਲ ਉੱਠਦਾ ਵੀ ਪੁਰਖ ਤੇ ਸਾਰੇ ਤੇ ਮਹਾਂਪੁਰਖ ਕਿਉਂ, ਸਾਰੇ ਬਰਾਬਰ ਨੇ, ਇਹ ਮਹਾਂਪੁਰਖ ਕਿਉਂ, ਵੱਡਾ ਪੁਰਖ ਕਿਉਂ? ਤੇ ਉਹਨਾਂ ਨੇ ਫਿਰ ਇੱਥੋਂ ਗੱਲ ਸ਼ੁਰੂ ਕੀਤੀ ਕਿ ਜਿਸ ਚੀਜ਼ ਦੀ ਕਦਰ ਜ਼ਿਆਦਾ ਹੋਵੇ ਉਸ ਦੀ ਨਕਲ ਵੀ ਬਹੁਤ ਜ਼ਿਆਦਾ ਹੋਣ ਲੱਗ ਪੈਂਦੀ। ਉਹ ਕਹਿੰਦੇ ਆ ਦੇਖੋ ਸਾਡੇ ਦੋ ਹੱਥ ਨੇ ਸਾਡੇ ਸਾਰਿਆਂ ਦੇ ਮਾਨਵ ਸਰੀਰ ਦੇ, ਖੱਬਾ ਤੇ ਸੱਜਾ ਹੱਥ ਹੈ। ਹੁਣ ਜੇ ਇੱਕ ਹੱਥ ਦੇ ਵਿੱਚ ਆਪਾਂ ਕਸਤੂਰੀ ਜਾਂ ਗੁਲਾਬ ਦਾ ਖਿੜਿਆ ਹੋਇਆ ਫੁੱਲ ਜਿਹਦੀ ਸੁਗੰਧੀ ਬਹੁਤ ਜ਼ਿਆਦਾ ਅਸੀਂ ਹੱਥ 'ਚ ਪਕੜਿਆ ਹੋਵੇ ਇੱਕ ਹੱਥ ਵਿੱਚ, ਤੇ ਦੂਜੇ ਹੱਥ ਦਾ ਦੱਤ ਜਿਹੜਾ ਮਿੱਟੀ ਦੇ ਤੇਲ ਨਾਲ ਲਿਬੜਿਆ ਹੋਵੇ ਭਰਿਆ ਹੋਵੇ, ਹੱਥ ਤਾਂ ਦੋਨੋਂ ਇੱਕੋ ਨੇ, ਪਰ ਯਾਦ ਰੱਖਿਓ ਤਸੀਰ ਦੋਨਾਂ ਦੀ ਹੱਥਾਂ ਦੇ ਵਿੱਚ ਫਰਕ ਪੈ ਗਿਆ। ਜਿਸ ਹੱਥ ਵਿੱਚ ਸੁਗੰਧੀ ਹੈ, ਕਸਤੂਰੀ ਹੈ, ਫੁੱਲ ਨੇ, ਅਤਰ ਹੈ, ਯਾਦ ਰੱਖਿਓ ਉਹ ਹੱਥ ਜਿਹੜਾ ਉਹ ਲੰਘ ਦੇ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ, ਤੇ ਜਿਹੜਾ ਹੱਥ ਹੈ ਤਾਂ ਹੱਥ ਹੀ ਮਿੱਟੀ ਦੇ ਤੇਲ ਨਾਲ ਭਰਿਆ, ਉਹਨੂੰ ਕਿਹੜਾ ਸੁਣਨ ਵਾਸਤੇ ਆਏਗਾ। ਇਹਨੂੰ ਫਿਰ ਥੋੜ੍ਹੀ ਜਿਹੀ ਹੋਰ ਮੈਂ ਬੇਨਤੀ ਕਰਾਂ, ਗੁਰਮੁਖੋ ਚਾਹੇ ਦੁਰਗੰਧੀ ਹੈ ਚਾਹੇ ਸੁਗੰਧੀ ਹੈ, ਦੋਨਾਂ ਦੀ ਆਪੋ ਆਪਣੀ ਤਸੀਰ ਹੈ। ਜਿੱਥੇ ਗੰਦਗੀ ਦਾ ਢੇਰ ਹੋਵੇਗਾ, ਕੂੜੇ ਦਾ ਢੇਰ ਹੋਵੇਗਾ, ਉਹ ਬਦਬੋ ਵੀ ਫੈਲਦੀ ਹੈ, ਤੇ ਯਾਦ ਰੱਖਿਓ ਜਿੱਥੇ ਸੁਗੰਧੀ ਹੈ ਉਹ ਸੁਗੰਧੀ ਵੀ ਫੈਲਦੀ ਹੈ। ਪਰ ਦੋਨਾਂ 'ਚ ਫਰਕ ਇਹਨੇ, ਜਿੱਥੇ ਗੰਦਗੀ ਦਾ ਢੇਰ ਹੈ, ਬਦਬੂ ਹੈ, ਉੱਥੇ ਲੋਕ ਇਕੱਠੇ ਵੀ ਖਿੰਡ ਜਾਂਦੇ ਆ, ਉਸ ਤੋਂ ਦੂਰ ਚਲੇ ਜਾਂਦੇ ਆ, ਤੇ ਜਿੱਥੇ ਸੁਗੰਧੀ ਹੈ ਕੁਦਰਤੀ ਤੌਰ ਤੇ ਖਿੰਡੇ ਹੋਏ ਵੀ ਉਹਦੇ ਨੇੜੇ ਆ ਜਾਂਦੇ ਆ। ਬਸ ਆਹੀ ਲੋਕਾਂ ਦੀ ਤਸੀਰ ਹੈ, ਜਿਸ ਦੇ ਅੰਦਰ ਸੱਚਮੁੱਚ ਕੂੜ ਹੈ, ਵਾਸ਼ਨਾ ਦੀ ਬਦਬੋ ਹੈ, ਉਹ ਖਿੰਡਾ ਪੈਦਾ ਕਰਦਾ। ਜਿਸ ਅੰਦਰ ਪਰਮਾਤਮਾ ਨੇ ਨਾਮ ਦੀ ਸੁਗੰਧੀ ਪੈਦਾ ਕਰ ਦਿੱਤੀ, ਗੁਰਮੁਖੋ ਉਹ ਖੰਡਾ ਦੀ ਥਾਂ ਤੇ ਟਿਕਾ ਪੈਦਾ ਕਰਦਾ ਹੈ। ਇੱਥੇ ਇੱਕ ਹੋਰ ਅਰਸ਼, ਉਹ ਕਹਿੰਦੇ ਸ਼ਬਦ ਸੀ ਪਤੀ, ਕਿਉਂਕਿ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹਾਂ ਇਸ ਸੰਬੰਧ ਵਿੱਚ, ਉਲਾਰੂ ਹੋ ਕੇ ਨਹੀਂ। ਸਾਡੀ ਅੱਜ ਇੱਕ ਮੁਸ਼ਕਲ ਹੈ, ਜੇ ਕੋਈ ਸਾਧੂ ਸੇਵੀ ਹੈ ਉਹ ਗੁਰਬਾਣੀ ਵਿੱਚੋਂ ਤੁਕਾਂ ਹੀ ਉਹ ਲੱਭਦਾ ਵੀ ਸੰਤ ਦੀ ਮਹਾਨਤਾ ਕੀ ਹੈ, ਤੇ ਦੂਸਰੇ ਪਾਸੇ ਜਿਹੜਾ ਵਿਪਰੀਤ ਚੱਲਦਾ ਉਹ ਤੁਕਾਂ ਲੱਭਦਾ ਪਿਆ ਵੀ ਉਹਦੀ ਨਿੰਦਿਆ ਕੀ ਹੈ। ਦੋਨੋਂ ਖਲੋਤੇ ਆ, ਸ਼ਸਤਰ ਦੋਨਾਂ ਨੇ ਤੁਕਾਂ ਦੀ ਪਕੜੀ ਹੋਇਆ, ਤੇ ਮੈਂ ਕੋਈ ਇਹ ਨਹੀਂ ਕਿ ਮੈਂ ਬਹੁਤ ਕੁਝ ਜਾਣਨਾ, ਸਿਰਫ ਇੱਕੋ ਬੇਨਤੀ ਹੈ ਗੁਰਮੁਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ। ਸ਼ਬਦ ਸੀ ਪਤੀ, ਉਹ ਸਿਰਫ ਪਤੀ ਜਿਹੜਾ ਸੀ ਇੱਕ ਇਸਤਰੀ ਦੇ ਖਾਵੰਦ ਲਈ, ਕੰਤ ਲਈ, ਮਾਲਕ ਲਈ ਵਰਤਦੇ ਸਨ। ਪ੍ਰਿੰਸੀਪਲ ਸਾਹਿਬ ਲਿਖਦੇ ਨੇ ਉਹ ਸ਼ਬਦ ਇੰਨਾ ਪ੍ਰਚਲਿਤ ਹੋ ਗਿਆ ਸਭਾਪਤੀ, ਸੈਨਾਪਤੀ, ਪ੍ਰਜਾਪਤੀ, ਦੇਸ਼ਪਤੀ, ਉਹ ਪਤੀ ਕਿੰਨਾ ਸ਼ਬਦ ਵਰਤੀਣ ਲੱਗਾ। ਇਸੇ ਤਰ੍ਹਾਂ ਸ਼ਬਦ ਪ੍ਰੋਫੈਸਰ ਹੈ, ਪ੍ਰੋਫੈਸਰ ਸ਼ਬਦ ਜਿਹੜੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਜਿਹਨਾਂ ਕਈ ਕਈ ਸਾਲ ਡਿਗਰੀਆਂ ਕੀਤੀਆਂ ਉਹਨਾਂ ਨੇ ਇੰਨੀ ਪੜ੍ਹਾਈ ਕਰਕੇ ਪ੍ਰੋਫੈਸਰ ਦੀ ਪਦਵੀ ਤੇ ਪਹੁੰਚੇ, ਤੇ ਉੱਥੇ ਉਹ ਲਿਖਦੇ ਨੇ ਸੁਰਮਾ ਵੇਚਣ ਵਾਲਾ ਵੀ ਹੁਣ ਪ੍ਰੋਫੈਸਰ ਬਣਿਆ ਬੈਠਾ। ਸੱਚੀ ਗੱਲ ਇਹ ਵੀ ਜਿਹਨੇ ਚਾਰ ਸਾਗੀਆਂ ਸੁਣਾ ਦਿੱਤੀਆਂ ਉਹ ਵੀ ਪ੍ਰੋਫੈਸਰ ਬਣ ਗਿਆ, ਜਿਹਨੇ ਪੰਜ ਦਸ ਬੰਦਿਆਂ ਦੀ ਬੇਇੱਜ਼ਤੀ ਕਰ ਦਿੱਤੀ ਉਹ ਵੀ ਪ੍ਰੋਫੈਸਰ ਬਣ ਗਿਆ, ਤੇ ਫੀਲਿੰਗ ਉਹ ਵੀ ਸੰਤ ਵਾਲੀ ਅੰਦਰੋਂ ਲੈਂਦੇ ਆ, ਪਰ ਲਫ਼ਜ਼ ਜਿਹੜਾ ਚੇਂਜ ਕਰ ਦਿੱਤਾ। ਮੈਂ ਅਰਜ਼ ਕਰਾਂਗਾ ਕਿ ਦੇਖੋ ਇਹ ਸਾਡਾ ਸੁਭਾਅ ਬਣ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਹਾਂਪੁਰਖ ਸ਼ਬਦ ਮੰਨਿਆ ਪਰ ਅੰਧ ਵਿਸ਼ਵਾਸ ਵਾਲਾ ਨਹੀਂ, ਤੇ ਜਿੱਥੇ ਅੰਧ ਵਿਸ਼ਵਾਸ ਦੱਸਿਆ ਉੱਥੇ ਗੁਰੂ ਨੇ ਸੁਚੇਤ ਵੀ ਕੀਤਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਆਪ ਜੀ ਆਸਾ ਕੀ ਵਾਰ 'ਚ ਪੜ੍ਹ ਦਿਓ ਥੋੜ੍ਹਾ ਜਿਹਾ ਸ਼ਬਦ, ਮੈਂ ਅੱਜ ਮਹਾਂਪੁਰਖ ਦੇ ਅਰਥ ਲਈ, ਕਿਉਂਕਿ ਰੋਜ਼ ਰੋਜ਼ ਆਪਾਂ ਇਹਨੂੰ ਰਿਪੀਟ ਨਹੀਂ ਕਰਾਂਗੇ। ਆਸਾ ਕੀ ਵਾਰ ਵਿੱਚ ਇੱਕ ਪਾਸੇ ਪਖੰਡੀ ਦਾ, ਪ੍ਰਪੰਚੀ ਦਾ, ਦੰਭੀ ਦਾ, ਵਿਖਾਵਾ ਕਰਨ ਵਾਲੇ ਦਾ, ਉਹਦਾ ਜ਼ਿਕਰ ਕੀਤਾ, ਤੇ ਦੂਜੇ ਪਾਸੇ ਕਿਹਾ ਲੋਕੋ ਇਹ ਮਤ ਸਮਝਿਓ ਕਿ ਸੱਚ ਕਮਾਈ ਵਾਲਾ ਕੋਈ ਨਹੀਂ, ਉਹ ਵਿਖਾਵਾ ਨਹੀਂ ਕਰਦਾ ਪਰ ਕਮਾਈ ਵਾਲੇ ਅੱਜ ਵੀ ਹੈ। ਮਹਾਰਾਜ ਜੀ ਦਾ ਬਚਨ ਹੈ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅਰਸ਼ਵ ਤੀਰਥ ਜੇ ਨਾਵੇਂ ਉਤਰੇ ਨਾਹੀ ਮੈਲ। ਹੁਣ ਇਹਦੇ ਵਿੱਚ ਪ੍ਰਪੰਚੀ ਦਾ ਜ਼ਿਕਰ ਕੀਤਾ, ਅੰਦਰ ਝੂਠ ਹੈ ਬਾਹਰ ਅਡੰਬਰ ਹੈ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅਰਸ਼ਵ ਤੀਰਥ ਜੇ ਨਾਵੇਂ ਉਤਰੇ ਨਾਹੀ ਮੈਲ, ਜਿਨ ਪੱਟ ਅੰਦਰ। ਹੁਣ ਦੂਜਾ ਪੱਖ, ਜੇ ਅੰਦਰੋਂ ਝੂਠੇ ਨੇ ਤੇ ਗੁਰਮੁਖੋ ਅੰਦਰੋਂ ਨਾਮ ਦੀ ਰੇਸ਼ਮ ਵਾਲੇ ਵੀ ਬੈਠੇ ਹੋਇਆ, ਜਿਨ ਪੱਟ ਅੰਦਰ ਬਾਹਰ ਗੁੱਦਲ, ਬਾਹਰ ਉਹਨਾਂ ਦੀ ਗੋਦੜੀ ਪੁਰਾਣੇ ਕੱਪੜੇ ਪਾਇਆ, ਜਿਨ ਪੱਟ ਅੰਦਰ ਬਾਹਰ ਗੁੱਦਲ, ਤੇ ਭਲੇ ਸੰਸਾਰ ਤੇ ਮੂੰਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਮੈਂ ਅਰਜ਼ ਕਰਾਂਗਾ ਗੁਰਮੁਖੋ ਦੋਨੋਂ ਪੱਖ ਨੇ, ਹੁਣ ਇੱਕ ਦੇਖੋ ਵੀ ਕਿਹੜਾ ਮਹਾਂਪੁਰਖ। ਲਫ਼ਜ਼ ਤਾਂ ਸਾਰੇ ਵਰਤ ਲਏ ਨੇ ਤੇ ਅਸੀਂ ਜ਼ਿਆਦਾਤਰ ਉਹ ਵਰਤਨੇ ਜਿਨ੍ਹਾਂ ਨੇ ਖਿਮਾ ਕਰੇ ਬਹੁ ਗਿਣਤੀ ਚ, ਆਪ ਤਾਂ ਬਾਣੀ ਪੜ੍ਹੀ ਨਹੀਂ, ਬਸ ਸੁਣ ਲਿਆ ਜੀ ਇਹ ਬਹੁਤ ਪਹੁੰਚੇ ਹੋਏ ਮਹਾਂਪੁਰਖ ਨੇ, ਇਹ ਬਹੁਤ ਪਹੁੰਚੀ ਹੋਈ ਆਤਮਾ ਨੇ, ਇਹ ਤਾਂ ਬ੍ਰਹਮ ਗਿਆਨੀ ਨੇ। ਪੁੱਛੋ ਕੁਝ ਨਾ ਜੀ, ਚੋ ਜੋ ਬੋਲਣ ਲੱਗ ਪਿਆ ਜੀ ਇਹ ਤਾਂ ਸਿਰੇ ਲੱਗੀ ਗੱਲ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕਿਸੇ ਦੀ ਨਿੰਦਿਆ ਨਹੀਂ। ਉਹ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਵਿੱਚ ਮਹਾਂਪੁਰਖ ਦੀ ਡੈਫੀਨੇਸ਼ਨ ਦਿੱਤੀ ਹੈ ਸੰਸਕ੍ਰਿਤੀ ਵਿੱਚ, ਜਿਸ ਵਿੱਚ ਆਹ 6 ਗੁਣ ਮੌਜੂਦ ਨੇ। ਮੇਰਾ ਗੁਰੂ ਅਰਜਨ ਦੇਵ ਕਹਿੰਦਾ ਵੋ ਹੀ ਮਹਾਂਪੁਰਖ ਹੈ। ਪਹਿਲਾ ਗੁਣ ਹੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨੇ, ਗਿਆਨੰਗ ਸਮ ਦੁੱਖ ਸੁੱਖ ਜੁਗਤ ਨਿਰਮਲ ਨਿਰਵੈਰ ਨੇ, ਦਯਾਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗਪਾਲ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ੰਗ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ ਸਗਲ ਰੇਵ ਕੈ। ਆ ਮਹਾਰਾਜ ਕਹਿੰਦੇ ਨੇ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ। ਆ 6 ਗੁਣ ਜਿਹਦੇ ਵਿੱਚ ਨੇ ਨਾ, ਵੋ ਹੀ ਮਹਾਂਪੁਰਖ ਹੈ। ਤੇ ਇਹ ਮਹਾਂਪੁਰਖ ਜਦੋਂ ਉਪਦੇਸ਼ ਕਰਦਾ ਸਾਰੀ ਮਾਨਵਤਾ ਲਈ ਕਰਦਾ ਹੈ। ਥੋੜੇ ਜਿਹੇ ਦੇ ਅਖਰੀ ਅਰਥ ਅਸੀਂ ਕਰ ਲੈਂਦੇ ਹਾਂ ਕਿ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ। ਉਹਨਾਂ 6 ਲੱਛਣਾਂ ਵਿੱਚੋਂ ਪਹਿਲਾ ਲੱਛਣ ਮਹਾਂਪੁਰਖ ਦਾ ਹੈ, ਉਹਦੀ ਜ਼ਬਾਨ ਦੇ ਉੱਤੇ ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮਾਤਮਾ ਦਾ ਨਾਮ ਹੁੰਦਾ ਹੈ। ਮੈਂ ਸਿੱਧੇ ਜੇ ਅਰਥ ਕਰਾਂਗਾ ਜੀ 6 ਗੱਲਾਂ, ਉਂਝ ਤਾਂ ਇਹਦੇ ਅਰਥ ਕਰੋ ਬਹੁਤ ਗੁਣ ਨਿਕਲਦੇ ਆ। ਮੰਤਰੰਗ ਰਾਮ ਰਾਮ ਨਾਮਕ ਧਿਆਨੰਗ ਸਰਬੱਤਰ ਪੂਰਨ ਹੈ, ਪਹਿਲਾ ਲੱਛਣ ਉਹਨਾਂ ਦੀ ਰਸਨਾ ਤੇ ਪ੍ਰਭੂ ਦਾ ਨਾਮ ਤੇ ਸਰਬ ਵਿਆਪਕ ਪਰਮਾਤਮਾ ਦੇ ਧਿਆਨ ਵਿੱਚ ਰਹਿੰਦੇ। ਪਹਿਲਾ ਲੱਛਣ ਜੀ ਸਿਮਰਨ ਤੇ ਧਿਆਨ। ਦੂਜਾ ਗਿਆਨੰਗ ਸਮ ਦੁੱਖ ਸੁੱਖੰ ਜੁਗਤ ਨਿਰਮਲ ਨਿਰਵੈਰ ਨੇ, ਉਹਨਾਂ ਨੂੰ ਇੰਨਾ ਕੁ ਅੰਦਰ ਦਾ ਗਿਆਨ ਰੱਬ ਨੇ ਦੇ ਦਿੱਤਾ, ਦੁੱਖ ਤੇ ਸੁੱਖ ਵਿੱਚ ਇੱਕੋ ਜਿਹਾ ਰਹਿੰਦੇ ਆ, ਸੁਰਤ ਡੋਲਦੀ ਨਹੀਂ, ਹੰਕਾਰੀ ਨਹੀਂ ਹੁੰਦੀ ਉਹਨਾਂ ਦੇ ਜੀਵਨ ਦੀ, ਜੁਗਤ ਅਤ ਦੀ ਨਿਰਮਲ ਤੇ ਉਹ ਵੈਰ ਤੋਂ ਰਹਿਤ ਹੁੰਦੇ ਆ, ਇਹ ਦੂਜਾ ਗੁਣ ਹੈ। ਤੀਸਰਾ ਦਿਆਲੰ ਸਰਬ ਜੀਆ ਪੰਚ ਦੋਖ ਵੀ ਵਰਜਿਤ ਹੈ, ਉਹ ਸਾਰੇ ਜੀਵਾਂ ਤੇ ਦਇਆ ਕਰਦੇ ਨੇ, ਪੰਜਾਂ ਦੋਖਾਂ ਨੂੰ ਆਪਣੇ ਅੰਦਰ ਵਰਨ ਹੀ ਨਹੀਂ ਦਿੰਦੇ। ਸਿੱਧੀ ਗੱਲ, ਜਿਹਦੇ ਅੰਦਰ ਪੰਜਾਂ ਵਿਕਾਰਾਂ ਦਾ ਫੁਰਨਾ ਵੀ ਨਾ ਉੱਠੇ, ਆਹ ਤੀਸਰਾ ਲੱਛਣ ਹੈ ਮਹਾਂਪੁਰਖ ਦਾ। ਅੱਗੇ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ, ਉਹਨਾਂ ਦੀ ਜ਼ਿੰਦਗੀ ਦੀ ਖੁਰਾਕ, ਉਹਨਾਂ ਦਾ ਭੋਜਨ ਰੁਖਾਨੀ ਪਰਮਾਤਮਾ ਦਾ ਕੀਰਤਨ ਹੈ। ਰਹਿੰਦੇ ਸੰਸਾਰ ਵਿੱਚ ਨੇ ਪਰ ਗੁਰਮੁਖੋ ਉਹ ਰਹਿੰਦੇ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਮਲ ਦਾ ਫੁੱਲ ਜਿਹੜਾ ਉਹ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਇਹ ਉਹਨਾਂ ਦਾ ਤੀਸਰਾ ਗੁਣ ਹੈ। ਫਿਰ ਬੇਨਤੀ ਸੁਣੋ, ਮੰਤਰੰਗ ਰਾਮ ਰਾਮ ਨਾਮਕ ਧਿਆਨਕ ਸਰਬੱਤਰ ਪੂਰਨ ਹੈ, ਗਿਆਨਕ ਸਮ ਦੁੱਖ ਸੁੱਖਨ ਜੁਗਤ ਨਿਰਮਨ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀਆਂ ਪੰਚ ਦੋਖ ਵੀ ਵਰਜਿਤ ਹੈ। ਅਗਲਾ ਬਚਨ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ, 4 ਗੁਣਾਂ ਤੋਂ ਬਾਅਦ ਉਪਦੇਸ਼ੰਗ ਸਮ ਮਿੱਤਰ ਸ਼ਤਰ ਹੈ। ਮਹਾਂਪੁਰਖ ਦਾ ਕੋਈ ਮਿੱਤਰ ਨਹੀਂ, ਕੋਈ ਉਹਦਾ ਦੁਸ਼ਮਣ ਨਹੀਂ, ਉਹ ਉਪਦੇਸ਼ ਮਿੱਤਰ ਤੇ ਦੁਸ਼ਮਣ ਨੂੰ ਇੱਕੋ ਜਿਹਾ ਹੀ ਕਰਦੇ ਨੇ। ਜੇ ਅਸੀਂ ਕਦੀ ਇਤਿਹਾਸ ਵਿੱਚ ਦੇਖੀਏ, ਮੈਂ ਇੱਕ ਗੁਰੂ ਸਾਹਿਬ ਦੀ ਉਦਾਹਰਣ ਦਿੰਦਾ, ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨੂੰ ਵੀ ਕਿਹਾ ਹੈ, ਇਹ ਗੁਰੂ ਰਾਮਦਾਸ ਨੇ ਮਹਾਂਪੁਰਖ ਸ਼ਬਦ ਗੁਰੂ ਅਮਰਦਾਸ ਲਈ ਵਰਤਿਆ, ਇੱਥੋਂ ਤੱਕ ਬਾਬਾ ਸੁੰਦਰ ਜੀ ਨੇ ਸ਼ਬਦ ਵਰਤਿਆ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭਾਣਾ ਭਾਵੈ। ਹੁਣ ਤੁਸੀਂ ਦੇਖੋ, ਪਹਿੰਦੇ ਖਾਂ ਚੜ ਕੇ ਆਇਆ, ਆ ਕਰਤਾਰਪੁਰ ਦੀ ਜੰਗ ਹੋਈ, ਸਿਰਫ ਇੱਕ ਪੱਖ ਲੈਣਾ, ਮੀਰੀ ਪੀਰੀ ਦੇ ਦਾਤਾ ਜੀ ਨਾਲ ਸਿੱਧਾ ਮੁਕਾਬਲਾ ਹੋਇਆ, ਉਹਨੇ ਵੰਗਾਰਿਆ ਮਹਾਰਾਜ ਜੀ ਨੂੰ ਤੇ 6ਵੇਂ ਸਤਿਗੁਰਾਂ ਨੇ ਮੁਸ਼ਕਰਾਉਂਦਿਆਂ ਕਿਹਾ ਪੈਂਦੇ ਨੂੰ ਕਿ ਪਹਿਲਾਂ ਵਾਰ ਤੂੰ ਕਰ, ਅਸੀਂ ਨਹੀਂ ਕਰਨੇ, ਅਸੀਂ ਸਿਰਫ ਰੋਕਾਂਗੇ। ਉਹਨੇ ਵਾਰ ਕੀਤੇ, ਉਹਦੇ 3 ਵਾਰ ਖਾਲੀ ਗਏ, ਜਵਾਨ ਬੜਾ ਸੀ। ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਮੋਰ ਨੂੰ, ਜਿਹੜੀ ਆ ਮੋਰ ਹੁੰਦੀ ਸਿੱਕਾ, ਹੱਥ ਦੀ ਤਲੀ ਤੇ ਰੱਖ ਕੇ ਅੰਗੂਠੇ ਨਾਲ ਮਲਦਾ ਤੇ ਉੱਤੋਂ ਨਿਸ਼ਾਨ ਮਿਟ ਜਾਂਦਾ ਸੀ। ਕਿੰਨੇ ਸਖਤ ਹੱਥ ਸਨ, 2 ਸਾਂਝ ਭਿੜਦੇ ਹੁਣ ਝੋਟੇ, ਸਿੰਘਾਂ ਤੋਂ ਪਕੜ ਕੇ ਉਹਨਾਂ ਨੂੰ ਵੱਖ ਵੀ ਕਰ ਸਕਦਾ ਸੀ। ਏਡਾ ਜਵਾਨ, ਕਿਸੇ ਵੀ ਘੋੜ ਅਸਵਾਰ ਦੇ ਅਸਵਾਰ ਸਮੇਤ ਹੋਵੇ ਘੋੜਾ, ਉਹਦੇ ਥੱਲੇ ਵੜ ਕੇ ਜਿਵੇਂ ਪੰਡ ਚੁੱਕ ਕੇ ਸੱਟੀ ਦੀ ਜ਼ਮੀਨ 'ਤੇ ਥੱਲੇ ਸੱਟ ਦਿੰਦਾ ਸੀ। ਤਿੰਨ ਵਾਰ ਉਹਦੇ ਖਾਲੀ ਗਏ। ਇਹਨੇ ਕੀ ਕੀਤਾ, ਪਤਾ ਸੀ ਹੁਣ ਗੁਰ ਭਾਰੀ ਤੋਂ ਮੈਂ ਬਚਣਾ ਨਹੀਂ, ਇਹ ਦੌੜ ਕੇ ਮਹਾਰਾਜ ਜੀ ਦੇ ਘੋੜੇ ਥੱਲੇ ਵੜਿਆ। ਸਤਿਗੁਰਾਂ ਨੇ ਆਪਣੀ ਢਾਲ ਇਹਦੇ ਸਿਰ 'ਚ ਮਾਰੀ। ਸਾਡਾ ਇਤਿਹਾਸ ਕਹਿੰਦਾ ਢਾਲ ਵੱਜੀ, ਸਿਰ ਖਿਲਰ ਗਿਆ, ਜ਼ਮੀਨ 'ਤੇ ਡਿੱਗਾ, ਤੜਫਦੇ ਹੋਏ ਦੇ ਮੂੰਹ ਦੇ ਉੱਤੇ ਛੇਵੇਂ ਸਤਿਗੁਰਾਂ ਨੇ ਢਾਲ ਕਰ ਦਿੱਤੀ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਦੀ ਨਜ਼ਰ 'ਚ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਇਸ ਤਰ੍ਹਾਂ ਸੱਚ ਹੈ, ਨਿਰਲੇਪ ਹੈ, ਉਹ ਸਭ ਲਈ ਇੱਕੋ ਜਿਹਾ ਵਿਹਾਰ ਕਰਦਾ। ਉਹਦੇ ਚਿਹਰੇ ਦੇ ਉੱਤੇ ਢਾਲ ਚਾਂ ਕੀਤੀ ਤੇ ਨਾਲ ਉਹਨੂੰ ਸ਼ਬਦ ਕਿਹਾ, ਨੇਤਰ ਭੇਜਿਆ, ਕਿਉਂਕਿ ਬੱਚਿਆਂ ਆਪਣੇ ਬੱਚਿਆਂ ਨਾਲ ਪਾਲਿਆ, ਉਹਨੂੰ ਨੇਤਰ ਭਿੱਜਿਆ। ਨਾਲ ਜਦੋਂ ਪੈਂਦੇ ਨੇ ਦੇਖਿਆ ਬੁੱਲ ਉਹਦੇ ਫਰਕ ਰਹੇ ਸਨ। ਛੇਵੇਂ ਗੁਰਦੇਵ ਕਹਿੰਦੇ ਨੇ ਪੈਂਦੇ ਨੂੰ ਕਿ ਕਲਮਾ ਪੜ੍ਹ, ਕਲਮਾ ਪੜ੍ਹ, ਖੁਦਾ ਦਾ ਕਲਮਾ ਪੜ੍ਹ, ਤੈਨੂੰ ਅੱਲਾਹ ਦੇ ਘਰ 'ਚ ਥਾਂ ਮਿਲ ਜਾਏਗੀ। ਹੁਣ ਇੱਥੇ ਇੱਕ ਮੈਂ ਬੇਨਤੀ ਕਰਨੀ ਹੈ, ਸਾਡੀ ਤਵਾਰੀਖ ਕਹਿੰਦੀ ਹੈ ਕਿ ਖੂਨ ਨਾਲ ਭਿੱਜਾ ਹੋਇਆ ਪੈਂਦਾ ਖਾਂ ਅੱਗੋਂ ਪੈਂਦੇ ਖਾਂ ਕਹਿੰਦਾ ਸਤਿਗੁਰੂ ਨੂੰ ਕਿਹੜਾ ਕਲਮਾ ਪੜ੍ਹਾਂ, ਤੇਰੀ ਢਾਲ ਹੀ ਮੇਰਾ ਕਲਮਾ ਬਣ ਗਈ ਹੈ। ਹੁਣ ਇਹ ਬਟਰਿੰਗ ਤਾਂ ਹੈ ਨਹੀਂ, ਇਹਨੂੰ ਸੁਰਤਾ ਨਾਲ ਸੁਣਿਓ। ਬੰਦੇ ਦਾ ਸਿਰ ਪਾਟਾ ਪਿਆ, ਖੁੱਲਾ ਪਿਆ, ਜ਼ਮੀਨ 'ਤੇ ਡਿੱਗਿਆ, ਮੌਤ ਸਾਹਮਣੇ ਹੁੰਦੀ ਹੈ। ਮਰਨ ਵੇਲੇ ਤਾਂ ਬੰਦੇ ਦੇ ਅੰਦਰੋਂ ਉਹ ਕੁਝ ਨਿਕਲ ਹੁੰਦਾ ਜਿਹੜਾ ਕੁਝ ਦੱਬਿਆ ਵੀ ਹੁੰਦਾ। ਇਹਦਾ ਮਤਲਬ ਉਹ ਐਵੇਂ ਵਿਖਾਵੇ ਦੇ ਸ਼ਬਦ ਨਹੀਂ ਕਹਿ ਰਿਹਾ, ਉਹਨੂੰ ਮਰਨ ਵੇਲੇ ਗੁਰੂ ਦੀ ਢਾਲ ਵਿੱਚੋਂ ਵੀ ਉਹ ਸਵਾਦ ਆ ਗਿਆ ਜਿਹੜਾ ਕਲਮੇ ਵਿੱਚੋਂ ਮਿਲਣਾ ਸੀ। ਪਰ ਗੁਰੂ ਸਾਹਿਬ ਨੇ ਥੋੜ੍ਹਾ ਕਿਹਾ ਤੂੰ ਦੋ ਜਿਕ ਵੀ ਸੜੇਗਾ। ਮੈਂ ਦੂਸਰੀ ਬੇਨਤੀ ਕਰਾਂ, ਆਪ ਜੀ ਨੂੰ ਪਤਾ ਹੋਣਾ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਇਹ ਕਈ ਸੱਜਣਾਂ ਨੂੰ ਪਤਾ ਹੋਣਾ। ਇਹ ਸ਼ਾਹ ਮੁਹੰਮਦ ਨੇ ਕਿਹਾ ਉਹ ਗਰਕ ਜਾਣੇ ਲੋਕ, ਇਹਨਾਂ ਨੇ ਕੋਈ ਸੰਤ ਤੇ ਸਾਧ ਨਹੀਂ ਛੱਡਿਆ। ਜੰਗਨਾਮੇ 'ਚੋਂ ਕਹਿੰਦਾ ਹਮਲਾ ਕਰਦੀਆਂ ਪਈਆਂ ਨੇ ਫੌਜਾਂ ਆਪਣੀਆਂ ਹੀ, ਪਰ ਉਹ ਮਹਾਂਪੁਰਖ ਲੰਗਰ ਤਿਆਰ ਪੈ ਕਰਵਾਉਂਦੇ ਆ, ਤੇ ਜੇ ਕੋਈ ਪੁੱਛਦਾ ਉਹ ਤੋਪਾਂ ਲੈ ਕੇ ਉਹ ਮਾਰਨ ਵਾਸਤੇ ਚੜ੍ਹ ਕੇ ਆ ਗਏ, ਤੁਸੀਂ ਲੰਗਰ? ਕਹਿਣ ਲੱਗੇ ਮਾਰ ਤਾਂ ਉਹਨਾਂ ਜਾਣਾ, ਤੋਪਾਂ ਨਾਲ ਉਡਾਣਗੇ ਸਾਨੂੰ, ਪਰ ਆਖਰ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਆਉਂਦੇ ਪਹਿਲੇ ਮਾਰਨ ਤੋਂ ਬਾਅਦ ਪੇਟ ਭੁੱਖੇ ਨਾ ਚਲੇ ਜਾਣ, ਲੰਗਰ ਜ਼ਰੂਰ ਛਕ ਕੇ ਜਾਣ। ਮੈਂ ਫਿਰ ਬੇਨਤੀ ਕਰਾਂਗਾ, ਦਵੈਸ਼ ਵਾਲੇ ਲਈ ਮੇਰੀ ਇਸ ਕਥਾ ਦਾ ਕੋਈ ਅਰਥ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਚੱਲਦੀ ਏ, ਉਹ ਅਮੀਰ ਤੇ ਗਰੀਬ ਨਾਲ ਇੱਕੋ ਜਿਹਾ ਵਿਹਾਰ ਕਰਦੀ ਹੈ। ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ ਕਿ ਮਹਾਂਪੁਰਖ ਦੇ ਆ ਰੂਹਾਨੀ ਗੁਣ ਨੇ, ਫਿਰ ਤਾਂ ਵਾਕਈ ਮਹਾਂਪੁਰਖ ਜੇ ਬਾਣੀ ਪੜ੍ਹਦੇ ਆਪਾਂ ਉਪਦੇਸ਼ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦੇ ਨੇ, ਤੇ ਗੁਰਮੁਖ ਛੇਵਾਂ ਮਹਾਂਪੁਰਖ ਦਾ ਲੱਖਣ ਹੈ। ਪਰ ਨਿੰਦਾ ਮੈਂ ਸਰੋਤ ਸਰਵਣੰਗ ਆਪ ਤਿਆਗ ਸਗਲ ਰੇਣ ਕਹਿ, ਕਿਸੇ ਦੀ ਪਰਾਈ ਨਿੰਦਿਆ ਕੰਨਾਂ ਨਾਲ ਨਹੀਂ ਸੁਣਦਾ, ਆਪਣੀ ਖੋਮੇ ਨੂੰ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬੰਦਾ। ਆ ਹੈ ਮਹਾਂਪੁਰਖ ਪਰਥਾਏ ਜਿਹੜੇ ਸਭ ਨੂੰ ਉਪਦੇਸ਼ ਦਿੰਦੇ ਨੇ। ਮਹਾਰਾਜ ਜਿਹਨਾਂ ਨੂੰ ਅੱਜ ਕਹਿ ਰਹੇ ਨੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਇਹ ਨਹੀਂ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਣਾ। ਇੱਕ ਪੱਖ ਇਹ ਵੀ ਹੈ, ਦੂਜਾ ਪੱਖ ਆਪਾਂ ਲੁਕਾਈਏ ਨਾ, ਦੂਜਾ ਪੱਖ ਇਹੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸ਼ਬਦ ਦੀ ਸਮਝ ਨਹੀਂ, ਬਾਣੀ ਦੀ ਸਮਝ ਨਹੀਂ, ਗੁਰਮੁਖੋ ਖਿਮਾ ਕਰਿਓ, ਜੇ ਇਹ 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 ਕਹੀਏ ਨਾ ਵੀ ਫਲਾਣੇ ਪਿੱਛੇ ਬੜੇ ਲੋਕ ਨੇ, ਕਿਉਂਕਿ ਇਸ ਭਾਰਤ ਵਿੱਚ ਬੰਦੇ ਦਾ ਰੁਤਬਾ ਲੋਕਾਂ ਕਰਕੇ, ਜੇ ਕਿਸੇ ਬੰਦੇ ਦੇ ਪਿੱਛੇ ਕੋਈ 2-4 ਲੱਖ ਵੋਟ ਹੈ ਨਾ, ਆ ਭਾਵੇਂ ਜਿੰਨੇ ਮਰਜ਼ੀ ਵੱਡੇ ਖੱਬੀ ਖਾਨ ਕਹੀ ਜੋ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, 1-2 ਕਰੋੜ ਸਾਰੇ ਹੱਥ ਜੋੜ ਕੇ ਅੱਗੇ ਖਲੋਣਗੇ, ਬਾਬਾ ਜੀ ਕਰੋ ਕਿਰਪਾ, ਉੱਥੇ ਰੂਹਾਨੀ ਥੋੜ੍ਹਾ ਲੈਣ ਕੋਈ ਚੱਲੇ ਆ, ਤੇ ਪਤਾ ਇਹਨਾਂ ਨੂੰ ਹੈ ਵੀ ਹੈ ਮਛਟੰਡਾ ਹੀ, ਸੱਚੀ ਲੋਕ ਸਿੱਧਾ ਸ਼ਬਦ ਵਰਤਾ, ਪਤਾ ਹੈ ਕੁਝ ਹੈ, ਪਰ ਉਹ ਲਾਲਚ ਦੇ ਮਾਰੇ ਨਹੀਂ। ਗੁਰਮੁਖੋ ਜਦੋਂ ਕਿਤੇ ਦੁਨਿਆਵੀ ਤੌਰ ਤੇ ਵੀ ਅਸੀਂ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਜਗਿਆਸੂ ਕਿਤੇ ਇਹੋ ਜਿਹਾ ਕਪਟੀ ਦੇ ਸਾਹਮਣੇ ਫਸ ਜਾਂਦਾ ਨਾ, ਫਿਰ ਅਫਸੋਸ ਵਿੱਚ ਕਹਿੰਦਾ ਹੈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇਹ ਪਖੰਡੀ ਸੀ ਤੇ ਮੈਂ ਕਦੀ ਇਹਦੇ ਨੇੜੇ ਹੀ ਨਾ ਲੱਗਦਾ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇੱਕ ਸਲੋਕ ਹੁੰਦਾ, ਇਹ ਦੋਵਰੀ ਹੁੰਦਾ, ਮੈਂ ਜਾਣਿਆ ਵੱਡ ਹੰਸ ਹੈ। ਮੈਂ ਅਰਜ਼ ਕੀਤੀ ਪਾਠ ਭੇਜਦੇ ਅਰਥ ਇੱਕੋ ਜਿਹੇ ਹੈ। ਮੈਂ ਜਾਣਿਆ ਵੱਡ ਹੰਸ ਹੈ, ਇਹਦਾ ਮਤਲਬ ਕਿ ਭੁਲੇਖਾ ਲੱਗ ਸਕਦਾ ਜਗਿਆਸੂ ਨੂੰ। ਮੈਂ ਜਾਣਿਆ ਬੜਾ ਵੱਡਾ ਹੰਸ ਹੈ, ਮਹਾਂਪੁਰਖ ਹੈ, ਤਾਂ ਮੈਂ ਕੀਆ ਸੰਗ, ਤੇ ਇਹ ਕੀਤਾ ਸ਼ਬਦ ਵੀ ਆਉਂਦਾ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਵੱਧ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ। ਉੱਥੇ ਭੇੜੀ ਵੀ ਹੈ, ਜੇ ਮੈਨੂੰ ਪਤਾ ਹੁੰਦਾ ਇਹ ਬਗਲਾ ਹੈ ਚਿੱਟੇ ਖੰਭਾਂ ਵਾਲਾ ਹੰਸ ਦਾ ਭੁਲੇਖਾ ਪਾਉਂਦਾ, ਮੈਂ ਕਦੀ ਇਹਦੇ ਨੇੜੇ ਵੀ ਨਾ ਜਾਂਦੀ। ਪਰ ਦੂਜੇ ਪਾਸੇ ਇਹ ਲੰਮਾ ਸਮਾਂ ਨਹੀਂ ਕੰਮ ਚੱਲਦਾ ਹੁੰਦਾ। ਠੀਕ ਹੈ, ਪੈਸਾ ਹੋ ਜਾਏਗਾ, ਲੋਕ ਪਿੱਛੇ ਆ ਜਾਣਗੇ, ਗੱਡੀਆਂ ਗੁੱਡੀਆਂ ਵੱਡੀਆਂ ਸਭ ਕੁਝ ਹੋ ਜਾਏਗਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ, ਖੰਸਾਂ ਦੇਖ ਤਰੰਬਿਆਂ ਬੱਗਾਂ ਤੇ ਆਇਆ ਚਾਓ, ਡੁੱਬ ਮੁੜੇ ਬੱਗ ਬੱਪੜੇ ਸਿਰ ਤਰ ਉੱਪਰ ਪਾਉ। ਅਰਜ਼ ਹੈ, ਸਿਰਫ ਇੰਨੀ ਕੁ ਬੇਨਤੀ ਕੀਤੀ, ਮਹਾਂਪੁਰਖ ਹੈ, ਕਮਾਈ ਵਾਲੇ ਹੈਣ ਗੁਰਮੁਖੋ। ਪਤਾ ਨਹੀਂ ਆ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਹਨਾਂ ਪਿੱਛੇ ਬੰਦੇ ਚਾਰ ਵੀ ਨਾ, ਕੱਲੇ ਤੁਰੇ ਮੇਰੇ ਕੋਲ। ਮਹਾਂਪੁਰਖ ਦੇ ਲੱਛਣ ਇਹ ਨਹੀਂ ਕਿ ਉਹਦੇ ਪਿੱਛੇ ਭੀੜ ਬਹੁਤ ਤੁਰਦੀ ਹੈ। ਮਰਜ਼ ਕੀਤੀ ਮਹਾਂਪੁਰਖ ਵਿੱਚ ਇਹ 6 ਗੁਣ ਜਿਹਦੇ ਅੰਦਰ ਹੋਣ, ਉਹ ਕਦੀ ਪ੍ਰਗਟਾਵਾ ਵੀ ਨਹੀਂ ਕਰਦਾ। ਸਾਡੇ ਇਹ ਸੇਵਾ ਪੰਕਤੀ ਸੰਪਰਦਾ ਦੇ ਵਿੱਚ ਇੱਕ ਸਾਖੀ ਹੈ ਕਿ ਸ਼ੇਰੇ ਪੰਜਾਬ ਮੁਹਿੰਮ ਤੇ ਚੜਿਆ, ਅਕਸਰ ਸੁਣਾਈ ਜਾਂਦੀ ਹੈ। ਤੇ ਰਸਤੇ ਵਿੱਚ ਸੇਵਾ ਪੰਕਤੀ ਗੁਰਮੁਖਾਂ ਦਾ ਅਸਥਾਨ ਸੀ, ਬਾਬਾ ਬੁੱਧੂ ਜੀ ਦਾ। ਆਪ ਜੀ ਨੂੰ ਸੁਣਾਈ ਹੋਣੀ ਕਈ ਵਾਰੀ, ਗੁਰਮੁਖਾਂ ਵਿਦਵਾਨਾਂ ਨੇ ਜਿਹੜੀ ਕਥਾ ਕਰਦੇ ਆ। ਉੱਥੇ ਚਲੇ ਗਏ ਸ਼ੇਰੇ ਪੰਜਾਬ, ਕਿਹਾ ਜਾਂਦਾ ਉੱਥੇ ਜਾ ਕੇ ਪੁੱਛਿਆ ਜੀ, ਉਹਨਾਂ ਨੂੰ ਪੁੱਛ ਲਿਆ, ਉਹ ਸੇਵਾ ਤਾਂ ਕਰਦੇ ਸਨ ਲੰਗਰ ਚ, ਪੁੱਛ ਲਿਆ ਜੀ ਅਸੀਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਹੈ। ਉਹਨਾਂ ਨੇ ਹੱਥ ਝਾੜੇ, ਸ਼ੇਰੇ ਪੰਜਾਬ ਨੂੰ ਅੰਦਰ ਲੈ ਗਏ, ਜੋ ਅਸੀਂ ਸੁਣਿਆ ਹੈ। ਅੰਦਰ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਧਰਮਸ਼ਾਲਾ ਚ ਪ੍ਰਕਾਸ਼ ਸੀ। ਕਹਿਣ ਲੱਗੇ ਜੀ ਕਿਹਨੂੰ ਮਿਲਣ ਆਏ? ਕਹਿੰਦੇ ਬਾਬਾ ਬੁੱਧੂ ਸਾਹਿਬ ਨੂੰ। ਕਹਿਣ ਲੱਗੇ ਸਾਹਿਬ ਦਾ ਪ੍ਰਕਾਸ਼ ਹੈ, ਬੁੱਧੂ ਮੈਨੂੰ ਕਹਿੰਦੇ ਆ। ਸ਼ਬਦ ਸੁਣੋ, ਸਾਹਿਬ ਗੁਰੂ ਗ੍ਰੰਥ ਸਾਹਿਬ ਨੇ, ਬੁੱਧੂ ਮੈਨੂੰ ਕਹਿੰਦੇ ਆ। ਮੈਂ ਸਿਰਫ ਇੱਕ ਬੇਨਤੀ ਕਰਨੀ ਹੈ ਗੁਰਮੁਖੋ, ਮਹਾਂਪੁਰਖ ਜਿਹੜਾ ਧੜੇ ਚ ਬੋਲਦਾ ਉਹ ਮਹਾਂਪੁਰਖ ਨਹੀਂ ਹੋ ਸਕਦਾ। ਮਹਾਂਪੁਰਖ ਦਾ ਉਪਦੇਸ਼ ਪੂਰੀ ਮਾਨਵਤਾ ਵਾਸਤੇ ਹੁੰਦਾ ਹੈ। ਮੈਂ ਸ਼ਬਦ ਵਰਤਿਆ ਸਰਬਦੇਸ਼ੀ ਤੇ ਸਰਬਕਾਲੀ ਹੁੰਦਾ ਹੈ। ਉਹਦਾ ਉਪਦੇਸ਼ ਹਰ ਸਮੇਂ ਚ ਸਾਰਥਕ ਰਹਿੰਦਾ ਤੇ ਹਰ ਸਥਾਨ ਤੇ ਸਾਰਥਕ ਰਹਿੰਦਾ ਹੈ। ਅੱਜ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਸਾਨੂੰ ਕੀਤੇ ਨੇ ਜੀ ਕਿ ਜਦੋਂ ਮਹਾਂਪੁਰਖ ਕੋਈ ਪ੍ਰਥਾਏ ਬੋਲ ਵੀ ਬੋਲਣ, ਕਿਸੇ ਨੂੰ ਵੀ ਕਹਿਣ, ਅੱਗੇ ਹੁਣ ਥੋੜ੍ਹੀ ਜਿਹੀ ਵਿਆਖਿਆ ਕਰਾਂਗੇ, ਉਹ ਇਕੱਲੇ ਇੱਕ ਫਿਰਕੇ ਲਈ, ਇੱਕ ਵਿਅਕਤੀ ਲਈ, ਇੱਕ ਮਨੁੱਖ ਲਈ ਨਹੀਂ ਹੁੰਦੇ, ਉਹ ਰਹਿੰਦੀ ਦੁਨੀਆਂ ਤੱਕ ਪੂਰੀ ਲੁਕਾਈ ਵਾਸਤੇ ਹੁੰਦੇ ਆ। ਮਹਾਰਾਜ ਕਹਿੰਦੇ ਪ੍ਰਥਾਏ ਸਾਖੀ, ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ, ਉਹ ਪੂਰੇ ਸੰਸਾਰ ਵਾਸਤੇ ਸਾਂਝੀ ਹੈ।
ਗੁਰਮੁਖ ਹੋ ਸੋ ਭਾਉ ਕਰੇ, ਆਪਣਾ ਆਪ ਪਛਾਣੈ।
ਜਿਹੜਾ ਗੁਰੂ ਜੀ ਦੇ ਸਨਮੁਖ ਰਹਿਣ ਵਾਲਾ ਵਿਅਕਤੀ ਹੈ, ਉਹ ਫਿਰ ਮਹਾਂਪੁਰਖ ਦੇ ਉਸ ਬਚਨ ਨੂੰ ਸੁਣ ਕੇ ਭੈ ਕਰਦਾ, ਉਹਨੂੰ ਨਿਰਮਲ ਭਾਉ ਵਿੱਚ ਲੈ ਜਾਂਦਾ, ਅਦਲ ਵਿੱਚ ਰਹਿੰਦਾ, ਤੇ ਫਿਰ ਉਹ ਆਪਣੀ ਪੜਚੋਲ ਕਰਨੀ ਸ਼ੁਰੂ ਕਰ ਦਿੰਦਾ। ਫਿਰ ਅਰਜ ਕਹਿ, ਉਹ ਸੁਣਦਾ ਤੇ ਅੱਗੇ ਬੇਨਤੀ ਭੈ ਵਿੱਚ ਰਹਿੰਦਾ ਵੀ ਥੋੜ੍ਹੀ ਵਿਆਖਿਆ ਕਰਨੀ, ਆਪਣਾ ਆਪ ਪਛਾਣਦਾ। ਪਹਿਲੀ ਬਾਤ ਜੀ, ਸਰਬਲੀ ਉਪਦੇਸ਼ ਹੈ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਦਰਸ਼ਨ ਕਰ ਰਹੇ ਹਾਂ ਨਾ ਜੀ, ਇਸ ਵਿੱਚ ਸਤਿਗੁਰਾਂ ਨੇ ਏਡੀ ਬਖਸ਼ਿਸ਼ ਕੀਤੀ, ਐਵੇਂ ਕੋਈ ਕਹੀ ਜਾਏ ਜੀ ਇਹ ਇੱਕ ਕਮਿਊਨਿਟੀ ਵਾਸਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਤੇ ਗੁਰਮਤਿ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਮਤਾ ਕੋਈ ਇੱਕ ਫਿਰਕਾ, ਇੱਕ ਧਰਮ ਜਾਂ ਇੱਕ ਕਮਿਊਨਿਟੀ ਕਬਜ਼ਾ ਕਰਕੇ ਕਹਿ ਵੀ ਰੱਬ ਪਰਮਾਤਮਾ ਰਾਮ ਵਾਹਿਗੁਰੂ ਕੇਵਲ ਸਾਡਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਓਏ, ਪਰਮਾਤਮਾ ਕਿਸੇ ਬਾਪ ਦੀ ਖਰੀਦੀ ਕੋਈ ਜ਼ਮੀਨ ਜਾਇਦਾਦ ਦੀ ਤਰ੍ਹਾਂ ਨਹੀਂ, ਉਹ ਕਿਸੇ ਪਿਓ ਕਿਸੇ ਦੇ ਬਾਪ ਦੀ ਨਿੱਜੀ ਮਾਲਕੀਅਤ ਨਹੀਂ ਕਿ ਕਿਸੇ ਨੇ ਦੁਕਾਨ ਖਰੀਦ ਲਈ, ਜ਼ਮੀਨ ਖਰੀਦ ਲਈ, ਆ ਗੱਡੀ ਕਲੋ ਖਰੀਦ ਲਈ, ਇਹ ਸਾਡੀ ਖਰੀਦੀਏ, ਸਾਡੀ ਰਜਿਸਟਰਡ ਕਰਾਈਏ। ਪਰਮਾਤਮਾ ਕਿਸੇ ਦਾ ਰਜਿਸਟਰਡ ਕਰਾਇਆ ਹੋਇਆ ਨਹੀਂ, ਪਰਮਾਤਮਾ ਤਾਂ ਭਾਵਨਾ ਦਾ ਹੈ। ਇੱਥੇ ਜੋੜੇ ਗੰਢਣ ਵਾਲਾ ਵੀ ਪਰਮ ਪਦ ਤੇ ਪਹੁੰਚ ਗਿਆ ਹੈ, ਭਾਵਨਾ ਹੋ ਦੀ ਤੇ ਉਹਨੂੰ ਬਚਨ ਕੀਤਾ, ਕਹਿਣ ਲੱਗੇ ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਜਦੋਂ ਵੀ ਮਹਾਂਪੁਰਖ ਬੋਲੇਗਾ ਇਹ ਗੱਲ ਕਹੇਗਾ ਪਰਮਾਤਮਾ ਭਾਵਨਾ ਦਾ, ਥੋੜੀਆਂ ਜਿਹੀਆਂ ਅਸੀਂ ਬਾਣੀ ਚੋਂ ਗੱਲਾਂ ਦੇਖ ਲਈਏ ਵੀ ਉਹ ਪ੍ਰਥਾਏ ਸਾਂਝਾ ਉਪਦੇਸ਼ ਕਿਵੇਂ। ਅੱਜ ਸਾਡੀ ਵਿਆਖਿਆਕਾਰੀ ਚ ਵੀ ਇੱਕ ਮੁਸ਼ਕਲ ਹੈ, ਉਂਝ ਬਾਣੀ ਚ ਕੋਈ ਮੁਸ਼ਕਲ ਨਹੀਂ, ਵਿਆਖਿਆਕਾਰੀ ਚ ਮੈਂ ਕਹਿ ਰਿਹਾ ਸਾਡੀ ਸੁਰਤ ਦੀ ਮੁਸ਼ਕਲ ਹੈ। ਅਸੀਂ ਬਾਣੀ ਦੀ ਤੁਕ ਲੈਂਦੇ ਹਾਂ, ਜੇ ਮੰਨ ਲਓ ਕਿਸੇ ਅਨਮਤ ਵਾਲੇ ਨੂੰ ਕਿਹਾ ਨਾ, ਅਸੀਂ ਉਸ ਤੁਕ ਦੇ ਰਾਹੀਂ ਆਪਣੇ ਅੰਦਰ ਦੀ ਦਵੈਸ਼ ਦੀ ਗੋਲੀ ਚਲਾਉਂਦੇ ਹਾਂ। ਅੰਦਰ ਸਾਡੇ ਦਾ ਜ਼ਹਿਰ ਹੁੰਦਾ ਹੈ, ਤੁਕ ਲੈ ਲਈ। ਮੰਨ ਲਓ ਮੈਂ ਦੋ ਤਿੰਨ ਬੇਨਤੀਆਂ ਕਰਨੀਆਂ ਨੇ ਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿਸੇ ਨੂੰ ਦਵੈਸ਼ ਅਧੀਨ ਸੀ? ਹੁਣ ਇਹ ਤਾਂ ਅਸੀਂ ਸਾਰਿਆਂ ਨੇ ਗੁਰਪੁਰਬ ਤੇ ਸੁਣਾਉਣਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਨੇਊ ਪਾਉਣ ਵਾਸਤੇ ਇਨਕਾਰ ਕਰ ਦਿੱਤਾ, ਬਿਲਕੁਲ ਕੀਤਾ। ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਨੂੰ ਆਤਮਕ ਜਨੇਊ ਦੀ ਵਿਆਖਿਆ ਦੱਸੀ, ਪਰ ਮੇਰੀ ਬੇਨਤੀ ਥੋੜ੍ਹੀ ਜਿਹੀ ਸੁਗਿਰਤਾ ਨਾਲ ਸੁਣੀ, ਤਵੱਜੋ ਦੇ ਕੇ ਅਸੀਂ ਕਥਾ ਕਰਨੀ ਆ। ਜ਼ਿਆਦਾ ਕਥਾ ਇਸ ਤੁਕ ਦੀ ਹੁੰਦੀ ਹੈ, ਖਾਈ ਤਾਂ ਪਾਂਡੇ ਘੱਤ, ਖਾਈ ਤਾਂ ਪਾਂਡੇ ਘੱਤ। ਉਹ ਗੁਰਮੁਖੋ ਜਿਹੜੇ ਆਤਮਕ ਜੀਵਨ ਦੇ ਚਾਰ ਗੁਣ ਦੱਸੇ ਨੇ ਜਨੇਊ ਦੇ, ਉਹਦੀ ਵਿਆਖਿਆ ਹੋਵੇ, ਫਿਰ ਪਤਾ ਲੱਗੇ ਉਪਦੇਸ਼ ਕੱਲਾ ਬਾਹਮਣ ਲਈ ਸਭ ਲਈ ਹੈ। ਉਹ ਹੈ ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ। ਹੁਣ ਦਇਆ ਇਕੱਲੀ ਬ੍ਰਾਹਮਣ ਵਾਸਤੇ ਵੇ, ਦਇਆ ਤਾਂ ਪੂਰੀ ਮਾਨਵ ਜਾਤੀ ਦਾ ਦੇਵੀ ਗੁਣ ਹੈ, ਸੰਤੋਖ ਜਿਹੜਾ ਪੂਰੀ ਮਾਨਵ ਜਾਤੀ ਲਈ ਹੈ। ਹੁਣ ਜੇ ਕੋਈ ਜਨੇਊ ਦੀ ਵਿਆਖਿਆ ਕਰਦਿਆਂ ਕਹਿ ਜੀ ਇਕੱਲਾ ਹਿੰਦੂਆਂ ਲਈ ਹੈ, ਨਹੀਂ ਪਿਆਰੇ ਸਿੱਖਾਂ ਵਾਸਤੇ ਵੀ, ਸਾਡੇ ਵਿੱਚ ਵੀ ਇਹ ਚਾਰ ਦੇਵੀ ਗੁਣ ਹੋਣ, ਦਇਆ ਹੋਵੇ, ਸੰਤੋਖ ਹੋਵੇ, ਜਤ ਹੋਵੇ ਤੇ ਸੰਤ ਹੋਵੇ। ਅਸੀਂ ਉਸ ਨੂੰ ਇੱਕ ਨਾਲ ਜੋੜ ਕੇ ਵਿਆਖਿਆ ਨਾ ਕਰੀਏ, ਕਿਉਂਕਿ ਚਾਰ ਰੂਹਾਨੀ ਗੁਣ ਮੁਸਲਮਾਨ ਤੇ ਵੀ ਟੁੱਟਣਗੇ, ਕਿਉਂਕਿ ਇਹ ਕੁਦਰਤੀ ਹੈ। ਹਿਊਮਨ ਬੀਂਗ ਕਹਿ ਲਓ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ। ਪਰ ਇਹ ਇਕੱਲਾ ਬ੍ਰਾਹਮਣ ਲਈ ਨਹੀਂ, ਹੁਣ ਇਹੀ ਚਾਰ ਗੁਣ ਲਫ਼ਜ਼ ਬਦਲ ਦਿੱਤੇ, ਇੱਥੇ ਦਇਆ ਸੰਤੋਖ ਜਤ ਸਤ ਆ ਗਿਆ, ਉੱਥੇ ਸ਼ਬਦਾਵਲੀ ਚੇਂਜ ਕਰ ਦਿੱਤੀ ਪਰ ਗੁਣ ਇਹੀ ਰਹੇ ਨੇ। ਮਹਾਰਾਜ ਕਹਿੰਦੇ ਮੇਰ ਮਸੀਤ ਸਿਦਕ ਮੁਸੱਲਾ, ਮੇਰ ਕਰੁਣਾ ਦਇਆ ਸਿਦਕ ਦਰਦ ਸੰਤੋਖ। ਹੁਣ ਸ਼ਬਦਾਵਲੀ ਬ੍ਰਾਹਮਣ ਲਈ ਉਹਦੀ ਵਰਤੀ, ਮੁਸਲਮਾਨ ਲਈ ਉਹਦੀ ਵਰਤੀ, ਪਰ ਅੰਦਰੂਨੀ ਗੁਣ ਸਾਰਿਆਂ ਦੇ ਇੱਕੋ ਹੀ ਨੇ। ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ ਸੀਲ ਰੋਜ਼ਾ, ਹੋ ਮੁਸਲਮਾਨ ਕਰਮੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤ ਇਸ ਭਾਵ ਸੀ ਨਾਨਕ ਰੱਖੈ ਲਾਜ। ਗੁਰਮੁਖੋ ਇਹਦੇ ਵਿੱਚ ਵੀ ਤਾਂ ਗੁਣ ਉਹੀ ਨੇ ਜਿਹੜੇ ਬ੍ਰਾਹਮਣ ਨੂੰ ਕਹੇ। ਇਹਦਾ ਮਤਲਬ ਕਿ ਰੁਖਾਨੀ ਉਪਦੇਸ਼ ਦੋ ਨਹੀਂ ਹੁੰਦੇ, ਇੱਕੋ ਹੀ ਹੁੰਦਾ ਹੈ। ਫਿਰ ਬੇਨਤੀ ਬ੍ਰਾਹਮਣ ਲਈ, ਮੁਸਲਮਾਨ ਲਈ। ਤੀਸਰਾ ਇੱਕ ਬਚਨ ਆ ਜਪਜੀ ਸਾਹਿਬ ਚ ਪੜ੍ਹਦੇ ਹੋ, ਸ਼ਬਦ ਇਹੀ ਨੇ, ਮੁੰਡਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗਜੀਤੇ ਸਾਰੇ ਗੁਣ, ਭੁਗਤ ਗਿਆਨ ਦਇਆ ਭੰਡਾਰਨ, ਉਹਦੇ ਵਿੱਚ ਸਾਰੇ ਆ ਗਏ। ਮੈਂ ਹੱਥ ਜੋੜ ਕੇ ਸਿਰਫ ਇੱਕ ਬੇਨਤੀ ਹੈ, ਦਾਵਾ ਨਹੀਂ, ਕਿ ਗੁਰੂ ਦੇ ਸ਼ਬਦ ਦੀ ਗੱਲ ਕਰਦਿਆਂ ਆਪਣੇ ਆਪ ਨੂੰ ਵਿੱਚ ਸ਼ਮੂਲੀਅਤ ਕਰਕੇ, ਸ਼ਾਮਿਲ ਕਰਕੇ ਗੱਲ ਕਰੀਏ, ਦੂਜੇ ਨੂੰ ਟਾਰਗੇਟ ਨਾ ਬਣਾਈਏ। ਹੁਣ ਇਹ ਮੈਂ ਪੜ੍ਹ ਦਿੱਤਾ, ਮੰਨ ਲਓ ਕੋਈ ਬ੍ਰਾਹਮਣ ਆ ਗਿਆ, ਉਹਨੇ ਜਨੇਊ ਪਾਇਆ, ਮੈਂ ਨਾਲ ਹੀ ਸ਼ਬਦ ਪੜ੍ਹ ਦਿੱਤਾ, ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ, ਪੜਗਲ ਪਾਵੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਬੜੇ ਅਰਥ ਔਖੇ ਨੇ, ਹਿੰਦੂ ਦੇ ਘਰ ਪੰਡਿਤ ਬ੍ਰਾਹਮਣ ਹਿੰਦੂ ਆਇਆ, ਉਹਨੇ ਮੰਤਰ ਪੜ੍ਹ ਕੇ ਜਨੇਊ ਪਾ ਦਿੱਤਾ, ਤੇ ਜਨੇਊ ਪਾਉਣ ਤੋਂ ਬਾਅਦ ਜਿਹਨੇ ਜਨੇਊ ਪਾ ਲਿਆ, ਉਸ ਬੰਦੇ ਨੇ ਕੀ ਕੀਤਾ, ਜਨੇਊ ਪਾਏ ਉਹ ਪਾਉਣ ਤੋਂ ਬਾਅਦ ਉਹ ਬੁਰਿਆਈ ਕਰਨ ਲੱਗਦਾ ਹੈ। ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ, ਪੜਗਰ ਪਾਵੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਬਸ ਜਿਉਂ ਸੁਣਾਵਾਂਗੇ, ਤੇ ਗੁਰਮੁਖੋ ਜਿਹੜਾ ਬੰਦਾ ਕਿਰਪਾਨ ਵੀ ਪਾ ਲੈ, ਬੜਾ ਕੌੜਾ ਸੱਚ ਜੇ ਮੇਰੇ ਲਈ ਵੀ ਕਹੇ। ਇਹ ਤਾਂ ਉਹਨੂੰ ਕਹਿ ਦਿੱਤਾ, ਹਿੰਦੂ ਨੂੰ ਕਿਹਾ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਸਭ ਕੁਝ ਪਾਇਆ, ਤੇ ਗੁਰਮੁਖੋ ਰਾਤ ਨੂੰ ਕਿਰਪਾਨ ਲਾ ਕੇ ਲੀਟਰ ਦਾਰੂ ਵੀ ਪੀ ਜਾ ਸਵੇਰੇ, ਫਿਰ ਕਿਰਪਾਨ ਗੱਡੀ ਫਿਰੇ ਤੇ ਮਾਰੇ, ਤੇ ਉਹ ਵੀ ਕਹਿਣਗੇ ਤੂੰ ਵੀ ਬਾਹਮਣ ਹੀ ਹੈ। ਉਹ ਜਨੂ ਪਾ ਕੇ ਪਾਪ ਕਰਦਾ, ਤੂੰ ਆਪਣੇ ਗੁਰੂ ਦੇ ਚਿੰਨ੍ਹ ਪਾ ਕੇ ਪਾਪ ਕਰਨਾ। ਸੱਚਾਈ ਨੂੰ ਦੋ ਅਰਥ ਨਾ ਕਰੀਏ, ਇੱਕੋ ਹੀ ਹੈ। ਫਿਰ ਬੇਨਤੀ, ਗੁਰੂ ਜਦੋਂ ਬੋਲਦਾ, ਮਹਾਂਪੁਰਖ ਜਦੋਂ ਬੋਲਦਾ, ਉਹਦਾ ਉਪਦੇਸ਼ ਸਮੁੱਚੀ ਮਾਨਵਤਾ ਵਾਸਤੇ ਹੁੰਦਾ। ਹੁਣ ਇੱਕ ਉਦਾਹਰਨ ਸਿਰਫ ਹੋਰ ਕਹਿ ਕੇ, ਮੇਰਾ ਜ਼ਿਆਦਾ ਜ਼ੋਰ ਇਸ ਗੱਲ 'ਤੇ ਲੱਗ ਗਿਆ। ਅੱਜ ਗੁਰੂ ਸਾਹਿਬ ਅਰਬ 'ਚ ਗਏ ਆ, ਗੁਰੂ ਨਾਨਕ ਸਾਹਿਬ, ਅਤੇ ਇੱਕ ਗੱਲ ਮੈਂ ਹੰਕਾਰ 'ਚ ਨਹੀਂ ਕਹਿੰਦਾ, ਆਪਣੀ ਗੁਰੂ ਦੇ ਮਾਣ 'ਤੇ ਕਹਿੰਦਾ, ਜਿੰਨੇ ਵੀ ਅੱਜ ਤੱਕ ਪੈਗੰਬਰ ਹੋਏ ਆ, ਜਿੰਨੇ ਵੀ, ਮੈਂ ਹੰਕਾਰ 'ਚ ਨਹੀਂ ਕਹਿ ਰਿਹਾ, ਕਿਸੇ ਵੀ ਧਰਮ ਦੇ ਸਿੱਖੋ, ਯਾਦ ਰੱਖਿਓ, ਜਿੰਨੀ ਗੁਰੂ ਨਾਨਕ ਦੀ ਜੋਤ ਨੇ ਧਰਤੀ ਨੂੰ ਨਿਵਾਜਿਆ, ਇਹਨਾਂ ਕਿਸੇ ਪੈਗੰਬਰ ਦੇ ਚਰਨ ਇਸ ਧਰਤੀ 'ਤੇ ਨਹੀਂ ਪਏ। ਫਿਰ ਇਸ ਲਫ਼ਜ਼ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੀ ਚਰਨ ਛੂ, ਗੁਰੂ ਅੰਗਦ ਦੇਵ ਦੀ, ਗੁਰੂ ਅਮਰਦਾਸ ਜੀ, ਇਸ ਜੋਤ ਦੀ ਦਸੇ ਜਾਮਿਆਂ ਵਿੱਚ ਜਿੰਨੀ ਇਸ ਧਰਤੀ ਨੂੰ ਨਿਵਾਜਿਸ਼ ਹੋਈ ਹੈ, ਯਾਦ ਰੱਖਿਓ, ਕਿਸੇ ਵੀ ਪੈਗੰਬਰ ਦੇ ਨੇ ਚਰਨ ਨਹੀਂ ਪਏ। ਅਤੇ ਉਹ ਇਕੱਲੀ ਸੈਲਾਨੀ ਨਹੀਂ ਸਨ, ਅਸੀਂ ਭਾਵੇਂ ਕਹਿ ਦਿੰਦੇ ਬਾਬਾ ਜੀ ਯਾਤਰੀ ਜੀ, ਇੰਨੀ ਯਾਤਰਾ ਕੀਤੀ, ਇੰਨਾ ਭ੍ਰਮਣ ਕੀਤਾ, ਉਹ ਨਹੀਂ ਹੋਏ। ਰੂਹਾਨੀ ਸ਼ਬਦ ਭਾਈ ਸਾਹਿਬ ਵਰਗੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਭਾ, ਜਿੱਥੇ ਗੁਰੂ ਦੇ ਚਰਨ ਪੈ ਜਾਣ, ਉਹ ਥਾਂ ਪੂਜਨੀਕ ਹੈ। ਮਹਾਰਾਜ ਗਿਆ ਅਰਬ, ਉੱਥੇ ਮੈਂ ਜ਼ਿਆਦਾ ਨਹੀਂ, ਸਿਰਫ ਚਾਰ ਬਚਨ ਲੈਣੇ ਨੇ ਭਾਈ ਸਾਹਿਬ ਦੇ। ਇੱਕ ਸਵਾਲ ਉੱਠਦਾ, ਅਤੇ ਸਵਾਲ ਉੱਠਦਾ ਕਾਜ਼ੀਆਂ ਅਤੇ ਮੁੱਲਿਆਂ ਵੱਲੋਂ, ਆਲਮ ਬੰਦਿਆਂ ਵੱਲੋਂ ਸਵਾਲ ਉੱਠਦਾ। ਅਤੇ ਬਾਬਾ ਜੀ ਦੇ ਕੋਲ ਬਾਣੀ ਦੀ ਪੋਥੀ, ਤੁਸੀਂ ਬੜੀ ਵਧੀਆ ਸ਼ਬਦ ਸੁਣਿਆ ਜੀ ਭਾਈ ਗੁਰਦਾਸ ਸਾਹਿਬ ਦਾ, ਇੱਕ ਪ੍ਰਸ਼ਨ ਕਰਦੇ ਨੇ, ਸਾਨੂੰ ਆਪਣੀ ਪੋਥੀ, ਆਪਣੀ ਕਿਤਾਬ ਖੋਲ੍ਹ ਕੇ ਦੱਸ। ਕਿਉਂਕਿ ਕਿਤਾਬ ਲਫ਼ਜ਼ ਮਾੜਾ ਨਾ ਸਮਝਿਓ, ਇਹ ਫਾਰਸੀ ਦਾ ਸ਼ਬਦ ਹੈ ਕਿਤਾਬ, ਤੂੰ ਆਪਣੀ ਕਿਤਾਬ ਖੋਲ੍ਹ ਕੇ ਦੱਸ। ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਨੇ, ਇਹ ਹੀ ਸਾਰਾ ਜ਼ੋਰ ਲੱਗਾ ਦੁਨੀਆਂ ਦਾ ਪਿਆਰਿਓ, ਮੇਰਾ ਧਰਮ ਵੱਡਾ, ਤੇਰਾ ਧਰਮ ਛੋਟਾ। ਉਹ ਨਹੀਂ ਗੁਰਮੁਖੋ, ਧਰਮ ਤਾਂ ਹੁੰਦਾ ਹੀ ਇੰਨਾ ਵੱਡਾ, ਤਾਂ ਨੀਵਾਂ ਹੁੰਦਾ ਨਹੀਂ, ਬੰਦੇ ਦੀ ਸੋਚ ਨੀਵੀਂ ਅਤੇ ਉੱਚੀ ਕਰਦੀ ਹੈ। ਧਰਮ ਤਾਂ ਮੁਕੰਮਲ ਹੈ, ਧਰਮ ਨੂੰ ਮੁਠਾਜੀ ਨਹੀਂ ਸਾਡੀ ਜਿੰਦਾਬਾਦ ਦੀ। ਉੱਥੇ ਫਿਰ ਸ਼ਬਦ ਕਹਿੰਦੇ, ਪੁੱਛਣ ਗੱਲ ਇਮਾਨ ਦੀ, ਇਮਾਨ ਦੀ ਧਰਮ ਦੀ ਗੱਲ ਪੁੱਛਣ ਲੱਗੇ ਆ। ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਬਾਬਾ ਜੀ ਕਹਿੰਦੇ ਆ, ਬਾਬਾ ਆ ਕੇ ਗਾਜ਼ੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਹੁਣ ਇਹ ਜੇ ਕਹਿ ਦਿੰਦੇ, ਨਹੀਂ ਤੁਸੀਂ ਚੰਗੇ ਹੋ, ਹਿੰਦੂ ਮਾੜੇ ਆ, ਆਈ ਸਾਡੀ ਮੁਸ਼ਕਲ ਹੈ। ਅਸੀਂ ਬੰਦੇ ਵੇਖ ਕੇ ਪ੍ਰਭਾਵ ਕਬੂਲ ਜਾਂਦੇ ਹਾਂ, ਅਤੇ ਕਈ ਵਾਰੀ ਸੱਚ ਨੂੰ ਲੁਕਾ ਜਾਂਦੇ ਹਾਂ। ਵੱਡੇ ਵੱਡੇ ਥਾਵਾਂ 'ਤੇ ਕੁਝ ਹੋਇਆ। ਮਹਾਰਾਜ ਕਹਿੰਦੇ ਆ ਕਿ ਚੇਤੇ ਰੱਖਿਓ, ਜੇ ਸ਼ੁਭ ਅਮਲ ਤੇਰੇ ਨੀ ਹੱਜ ਕਰਨ ਵਾਲਿਆ, ਜੇ ਸ਼ੁਭ ਕਰਮ ਤੇਰੇ ਨੀ ਕਾਸ਼ੀ ਨਹਾਉਣ ਵਾਲਿਆ, ਦੋਵੇਂ ਰੋਵੋਗੇ। ਕਿਉਂਕਿ ਉੱਥੇ ਗੱਲ ਅਮਲਾਂ 'ਤੇ ਨਿਬੜਨੀ, ਉੱਥੇ ਕਰਮ ਕਾਂਡਾਂ 'ਤੇ ਨਹੀਂ। ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਇਸ ਕਰਕੇ ਕਿਹਾ, ਹੱਕ ਪਰਾਇਆ ਨਾਨਕਾ ਉਸ ਸੂਵਰ, ਉਸ ਗਾਏ ਗੁਰਪੀਰ ਖਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਦੋਨਾਂ ਨੂੰ ਕਿਹਾ ਨਾ, ਮੇਰੀ ਸਿਰਫ ਇੱਕ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਰੂਹਾਨੀ ਉਪਦੇਸ਼ ਇੱਕ ਫਿਰਕੇ ਵਾਸਤੇ ਨਹੀਂ, ਇੱਕ ਖਿੱਤੇ ਵਾਸਤੇ ਨਹੀਂ, ਮੇਰੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪੂਰੀ ਮਾਨਵਤਾ ਵਾਸਤੇ ਕੇਵਲ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪੂਰੀ ਕਾਇਨਾਤ ਵਾਸਤੇ ਹੈ, ਖੰਡਾਂ ਬ੍ਰਹਿਮੰਡਾਂ ਵਾਸਤੇ ਹੈ। ਮਹਾਰਾਜ ਕਹਿੰਦੇ, ਜਦੋਂ ਮਹਾਂਪੁਰਖ ਬੋਲਦਾ, ਉਹਦਾ ਉਪਦੇਸ਼ ਸਮੁੱਚੀ ਮਾਨਵਤਾ ਵਾਸਤੇ ਹੁੰਦਾ, ਗੁਰਮੁਖ ਸੁਣ ਤੋਂ ਬਾਅਦ ਭੈ ਵੀ ਚਲਾ ਜਾਂਦਾ। ਇਹ ਪਿਛਲੇ ਦਿਨ ਵੀ ਆਇਆ ਸੀ, ਜਦੋਂ ਕਥਾ ਆਈ ਨਾ, ਜੀਓ ਡਰਤ ਹੈ ਆਪਣਾ, ਉਦਣ ਆਪਾਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ। ਹੁਣ ਗੁਰੂ ਨੇ ਜਦੋਂ ਉਪਦੇਸ਼ ਦਿੱਤਾ, ਮੈਂ ਸ਼ਬਦ ਪੜਿਆ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ, ਤੇ ਮਨ 'ਚ ਇੱਕ ਭੈ ਆ ਗਿਆ, ਮਨਾ ਜੋ ਗੁਰੂ ਜੀ ਕਹਿੰਦੇ ਨੇ ਦੂਜੇ ਨੂੰ, ਮੇਰੇ 'ਤੇ ਵੀ ਤਾਂ ਲਾਗੂ ਹੁੰਦਾ ਹੈ ਨਾ। ਉਦੋਂ ਫਿਰ ਅੰਦਰ ਨਿਰਮਲ ਭੈ ਪੈਦਾ ਹੁੰਦਾ। ਮੈਂ ਉਦਣ ਵੀ ਕਿਹਾ, ਜਿੱਥੇ ਮੈਲਾ ਭੈ ਹੋਵੇਗਾ, ਉੱਥੇ ਨਫ਼ਰਤ, ਈਰਖਾ ਅਤੇ ਨਿੰਦਿਆ ਜਨਮ ਲਏਗੀ। ਜਿੱਥੇ ਗੁਰਮੁਖੋ ਨਿਰਮਲ ਭਾਉ ਹੋਵੇਗਾ, ਉੱਥੇ ਨਿਮਰਤਾ ਅਤੇ ਪ੍ਰੇਮ ਜਨਮ ਲਏਗਾ। ਉਹਨਾਂ ਸੁਣਿਆ ਗੁਰੂ ਦਾ ਉਪਦੇਸ਼, ਫਿਰ ਗੁਰੂ ਦਾ ਉਪਦੇਸ਼ ਸੁਣ ਕੇ ਉਹ ਆਪਣੇ ਅੰਦਰ ਭੈ 'ਚ ਚਲੇ ਗਏ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ, ਤੇ ਮਹਾਰਾਜ ਕਹਿੰਦੇ ਉਹ ਆਪਣੇ ਆਪ ਨੂੰ ਪ੍ਰਚੋਲਨ ਲੱਗ ਪਏ, ਆਪਣੀ ਗਿਰਵਾਨ ਚ ਝਾਤੀ ਮਾਰਦੇ ਹਨ।
ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ।
ਗੁਰੂ ਦੀ ਕਿਰਪਾ ਨਾਲ ਉਹ ਗੁਰਮੁਖ ਫਿਰ ਜਿਉਂਦੇ ਜੀ ਹੀ ਮਰ ਜਾਂਦਾ ਹੈ। ਗੁਰਮੁਖ ਜਿਉਂਦੇ ਜੀ ਮਰਨਾ, ਬਾਣੀ ਨੇ ਵੈਸੇ ਕਿਹਾ ਜਿਹੜੇ ਮਰੇ ਉਹਨਾਂ ਕਿਹਾ, ਕਬੀਰ ਸਾਹਿਬ ਨੇ ਕਿਹਾ ਕਬੀਰ ਜਾਂ ਦਿਨ ਖੋਣ ਨੂਆ, ਜਿੱਦਣ ਦਾ ਮੈਂ ਮਰ ਗਿਆ ਵਾਂ। ਪਾਛੇ ਭਇਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੈਂ ਮਰ ਜਾ, ਜਿਉਂਦੇ ਜੀ ਮਰਨ ਦਾ ਮਤਲਬ ਢੰਗੀ ਕਲਾ ਨਹੀਂ, ਜਿਉਂਦੇ ਜੀ ਮਰਨ ਦਾ ਮਤਲਬ ਹੈ ਆਪਣੇ ਅੰਦਰ ਦੀ ਇਗੋ ਦਾ ਸਿਰ ਲਾ ਕੇ ਰੱਖ ਦੇਣਾ, ਆਪਣੀ ਵਾਸ਼ਨਾ ਨੂੰ ਜਿੱਤ ਲੈਣਾ। ਇਸੇ ਕਰਕੇ ਜਿਵੇਂ ਬਾਹਰਮੁਖੀ ਸਿਰ ਲਾਉਣ ਦੀ ਗੱਲ ਕਹੀ ਵੀ ਸਿੱਖ ਆਪਣਾ ਸਿਰ ਭੇਟ ਕਰਦਾ, ਉੱਥੇ ਇੱਕ ਬਚਨ ਹੋਰ ਵੀ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੇ ਉਰਤਾਰ। ਸ਼ਬਦ ਵਿੱਚ ਮਰ ਗਿਆ, ਆਪਣੇ ਆਪ ਨੂੰ ਮਾਰ ਦਿੱਤਾ। ਆਖੀ ਬਾਬਾ ਲਹਿਣਾ ਜੀ ਨੇ ਆਪਣੇ ਆਪ ਨੂੰ ਮਾਰਿਆ ਨੀ? ਅਸੀਂ ਸਾਰੇ ਕਹਿੰਦੇ ਕਿ ਅੰਤਲੇ ਸਮੇਂ ਮਹਾਰਾਜ ਨੇ ਡਾਂਗ ਵੀ ਚੁੱਕੀ, ਬਹੁਤ ਕੁੱਝ ਬੋਲੇ, ਤੇ ਜਦੋਂ ਇਹ ਸ਼ਬਦ ਕਿਹਾ ਕਿ ਪੁਰਖਾ ਲੈਣਿਆ ਬਾਬਾ ਜੀ ਨੂੰ, ਬਾਬਾ ਲਹਿਣਾ ਸਾਹਿਬ ਜੀ ਨੂੰ, ਜਾ ਆਪਣੇ ਘਰ ਨੂੰ ਚਲਾ ਜਾ, ਮੇਰੇ ਪਿੱਛੇ ਕੀ ਆ ਰਿਹਾ, ਚਲਾ ਜਾ, ਝਿੜਕਲੀ ਮਾਰੀ ਤੇ ਨੀਵੀਂ ਪਾ ਕੇ ਅੱਖਾਂ ਭਰ ਕੇ ਚਰਨ ਪਕੜ ਕੇ ਕਹਿੰਦੇ ਨੇ ਕਿਹੜੇ ਘਰ ਨੂੰ ਜਾਵਾਂ, ਘਰਾਂ ਵਾਲੇ ਘਰਾਂ ਨੂੰ ਮੁੜ ਗਏ, ਮੇਰਾ ਤਾਂ ਘਰ ਹੀ ਗੁਰੂ ਨਾਨਕ ਹੈ, ਤੇਰੇ ਤੋਂ ਬਿਨਾਂ ਕਿਹੜੀ ਥਾਂ ਮੈਂ ਕਿੱਥੇ ਜਾਵਾਂ। ਸੱਚੀ ਜੇ ਗੁਰਮੁਖੋ, ਬਾਬਾ ਜੀ ਨੇ ਸ਼ਬਦ ਸੁਣੇ, ਪਤਾ ਤਾਂ ਸੀ, ਕੁੱਟ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਤੇਰਾ ਘਰ ਗੁਰੂ ਨਾਨਕ ਬਣਾ ਲਿਆ, ਮੈਂ ਵੀ ਘਰ ਲੱਭਦਾ ਪਿਆ ਸਾਂ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲਹਿਣੇ ਦੇ ਘਰ ਵਿੱਚ ਰਹੇਗਾ। ਆਪਣੀ ਮੈਂ ਨੂੰ ਮਾਰ ਦੇਣਾ, ਸੂਫੀ ਸਾਹਿਤ ਵਿੱਚ ਇਹ ਕਿਹਾ ਜਾਂਦਾ ਹੈ, ਮਨਸੂਰ ਅਲਹਾਸ ਦਾ ਜ਼ਿਕਰ ਕੀਤਾ ਜਾਂਦਾ ਹੈ। ਉਹ ਆਪਣੇ ਮੁਰਸ਼ਦ ਜੁਨੈਦ ਦੇ ਕੋਲ ਗਿਆ। ਥੋੜ੍ਹੀ ਗੁਰਮੁਖੋ ਜੇ ਕੋਈ ਅਨਮਤ ਦੀ ਗੱਲ ਸੁਣਾਉਂਦੇ ਹਾਂ ਨਾ, ਇਹਨੂੰ ਕੱਟੜਤਾ 'ਚ ਲੈ ਕੇ ਹੋਰ ਨਾ ਫੁਰਨੇ ਬਣਾਇਓ। ਮਨਸੂਰ ਗਿਆ ਜੁਨੈਦ ਦੇ ਕੋਲ, ਮਸੀਤ ਬੰਦ ਸੀ, ਮਸੀਤ ਦਾ ਦਰਵਾਜ਼ਾ ਬੰਦ ਸੀ ਮਸਜਿਦ ਦਾ, ਉਹਨੂੰ ਬੂਹਾ ਖੜਕਾਇਆ, ਅੰਦਰੋਂ ਆਵਾਜ਼ ਆਈ ਜੁਨੈਦ ਦੀ, ਕੌਣ? ਬਾਹਰੋਂ ਆਵਾਜ਼ ਦੇ ਕੇ ਮਨਸੂਰ ਕਹਿੰਦਾ ਮੈਂ ਮਨਸੂਰ ਰਹਿਣਾ ਚਾਹੁੰਦਾ ਇੱਥੇ, ਮੈਂ ਮਨਸੂਰ। ਅੰਦਰੋਂ ਆਵਾਜ਼ ਆਈ ਨਹੀਂ, ਬੈਠ ਜਾ ਬਾਹਰ, ਇੱਥੇ ਦੋ ਦੇ ਬਹਿਣ ਜੋਗੀ ਥਾਂ ਨਹੀਂ, ਇੱਕ ਹੀ ਬੈਠ ਸਕਦਾ ਹੈ। ਇਹਦਾ ਮਤਲਬ ਮਸੀਤ ਕੋਈ ਛੋਟੀ ਦੌੜਾ ਸੀ। ਉਹਨੇ ਕਿਹਾ ਮੈਂ ਮਨਸੂਰ, ਕਹਿਣ ਲੱਗੇ ਬਾਹਰ ਬੈਠ, ਇੱਥੇ ਦੋ ਨਹੀਂ ਬਹਿ ਸਕਦੇ, ਇੱਕੋ ਹੀ ਬਹਿ ਸਕਦਾ ਤੇ ਮੈਂ, ਤੂੰ ਨਹੀਂ ਬਹਿ ਸਕਦਾ। ਉੱਥੇ ਬਹਿ ਗਿਆ ਜੀ। ਲੋਕੀ ਮਸਜਿਦ ਵਿੱਚ ਆਉਂਦੇ ਸਨ, ਬੂਹਾ ਫਿਰ ਵੀ ਖੁੱਲਿਆ, ਮਨਸੂਰ ਅੰਦਰ ਨਹੀਂ ਗਿਆ, ਲੋਕਾਂ ਦੇ ਜੋੜੇ ਝਾੜੀ ਜਿਹਾ ਗੰਢਣ ਲੱਗ ਪਿਆ। ਕਈ ਮਹੀਨੇ ਲੰਘ ਗਏ, ਅੰਦਰ ਨਹੀਂ ਗਿਆ, ਭੋਲੀ ਕਿਹਾ ਮੈਂ ਕੌਣ ਹਾਂ। ਇੱਕ ਦਿਨ ਫਿਰ ਜੁਨੈਦ ਆਏ, ਉਹਨਾਂ ਨੇ ਬਾਹਰ ਆਵਾਜ਼ ਦਿੱਤੀ ਉਹ ਇੱਥੇ ਕੋਈ ਮਨਸੂਰ ਆਇਆ ਸੀ, ਉਹ ਤੂੰ ਮਨਸੂਰ ਹੈ, ਇੱਥੇ ਮਨਸੂਰ ਆਇਆ ਸੀ। ਕਹਿਣ ਲੱਗਾ ਆਇਆ ਸੀ ਪਰ ਉਹ ਮਰ ਗਿਆ ਹੈ, ਆਇਆ ਸੀ ਉਹ ਮਰ ਗਿਆ। ਜੁਨੈਦ ਕਹਿੰਦੇ ਮੈਨੂੰ ਵੀ ਪਤਾ ਸੀ ਮਰ ਗਿਆ, ਮੈਂ ਤਾਂ ਖੁਦ ਲੈਣ ਵਾਸਤੇ ਆਇਆ ਹਾਂ। ਸ਼ਬਦ 'ਚ ਮਰਨਾ ਖਾਲਾ ਜੀ ਦਾ ਵਾੜਾ ਨਹੀਂ, ਰੱਬ ਮੇਰ ਕਰੇ ਸ਼ਬਦ ਮਰੋ ਫਿਰ ਜੀਵੋ ਸਾਧਕੀ, ਤਾਂ ਫਿਰ ਮਰਨਾ ਕੋਈ। ਹਜ਼ੂਰ ਕਹਿੰਦੇ ਗੁਰਮੁਖ ਭੈ ਵਿੱਚ ਰਹਿੰਦੇ ਨੇ ਤੇ ਆਪਣੇ ਆਪ ਨੂੰ ਜਿਉਂਦੇ ਜੀ ਮਾਰ ਦਿੰਦੇ ਹਨ, ਤੇ ਅਗਲੀ ਗੱਲ ਮਨ ਤੋਂ ਮਨ ਮੰਨ ਜਾਂਦਾ। ਇਹ ਵੀ ਬੜੀ ਵਿਲੱਖਣ ਬਾਤ, ਮਨ ਤੋਂ ਮਨ ਮੰਨ ਗਿਆ ਕਿ ਦੋ ਮਨ ਨੇ ਜੀ। ਮਹਾਰਾਜ ਨੇ ਤੇ ਤੁਕਦੁਰ ਪੜੋ ਮਨ ਜੀ ਤੇ,
ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ।
ਗੁਰੂ ਕਿਰਪਾ ਨਾਲ ਕੋਈ ਜਿਉਂਦੇ ਜੀ ਮਰੇ, ਗੁਰ ਪ੍ਰਸਾਦੀ ਕੰਡੀਸ਼ਨ ਹੈ, ਤੇ ਇਹ ਮਨ ਮਨ ਤੋਂ ਮੰਨ ਗਿਆ। ਉਂਝ ਭਾਵੇਂ ਆਪਣਾ ਮਨੋਵਿਗਿਆਨਿਕ ਤਾਂ ਕਹਿੰਦੇ ਆ ਤਿੰਨ ਮਨ, ਕੌਨਸ਼ੀਅਸ, ਸਬ ਕੌਨਸ਼ੀਅਸ, ਅਨਕੌਨਸ਼ੀਅਸ, ਇੱਕ ਚੌਥਾ ਸੁਪਰ ਕੌਨਸ਼ੀਅਸ। ਗੁਰੂ ਗ੍ਰੰਥ ਸਾਹਿਬ ਦੋ ਮਨਾਂ ਦੀ ਗੱਲ ਕਰਦੇ ਆ, ਹੈ ਮਨ ਇੱਕੋ ਹੀ, ਮਲੀਨ ਮਨ ਤੇ ਕੁਲੀਨ ਮਨ, ਮੈਲਾ ਮਨ ਤੇ ਨਿਰਮਲ ਮਨ। ਜਿਹੜਾ ਮਨ ਅਸ਼ੁੱਧ ਸੀ, ਨਹੀਂ ਸੀ ਮੰਨਦਾ, ਜਦੋਂ ਉਸੇ ਮਨ ਨੇ ਆਪਣੇ ਫੁਰਨਿਆਂ ਨਾਲ ਆਪ ਲੜਾਈ ਸ਼ੁਰੂ ਕੀਤੀ। ਗੁਰਮੁਖ ਸੱਚੀ ਹੋਵੇ, ਮਨ ਦੇ ਫੁਰਨੇ ਹੀ ਮਨ ਨੂੰ ਮਨਾ ਕੇ ਚਲੇ ਗਏ। अशुद्धता खत्म होगी, मलिनता मुक्ति। फिर यह मन लय जो उन मन रहे तो तीन लोग की बातें कह। उन्हें जिंदे जी अपने आप नु मारिया, मन मन तो मन गया है।
जिनको मन की प्रतीत नाही, नानक से क्या कथे ज्ञान।
जिन्हां नू अपने मन दे उत्ते भरोसा ही नहीं, जन समझो जिन्हां नू मन करके, मन ते नहीं, मन करके भरोसा ही नहीं गुरु ते, प्रतीत ही कोई नहीं। ते महाराज कहने जिन्नी मर्जी कथा करी जान, उन्हां दी कादी कथा, जिन्हां नू भरोसा ही कोई नहीं। ते अज इन्ना बुरा हाल है ना जी, आ गुरु रामदास दे दर ते तुसीं आए हो। जे प्रतीत है ना, प्रतीत लैके आयो ते इशनान जरूर करके जायो। मेरी बेनती है, प्रतीत वाले लिए ही सब कुछ है। जिस बंदे नू प्रीत भरोसा कोई नहीं, याद रखियो वो गुरु को लेंदा होया भी कुछ नहीं ले सकता। जो बिन प्रतीति कपटी कूड़ी कूड़ी अखी मीट दे, उनका उतर जाएगा झूठ गुमान। कपट है, प्रतीत कोई नहीं जी। आ गुरु कर सकता है जी, ये नहीं हो सकता जी, साढ़े मुताबक वो साढ़े मुताबक अपनी साधी बुद्धि आखरी सच है, आप सच है नहीं। गुरमुखो गुरु ते प्रतीत करके तुरिए। जे प्रतीत कोई नहीं, फिर बेड़ी डगमगा जानी, जिन्नी मर्जी कथा करी जाइए। भरोसा बड़ी वड्डी चीज हुंदा है। महाराज जी ने कहा जिन्हां नू प्रतीत कह उन्हां दा गाव्या थाई पैंदा है, जिन्हां नू प्रतीत कोई नहीं उन्हां दा कथिया होया ज्ञान कोई अर्थ नहीं रखदा।
महला तीजा।
इस पौड़ी नाल सतगुरु गुरु अमरदास जी दा दूसरा श्लोक है।
गुरमुख चित ना लायो, अंत दुख पहुता आए।
गुरमुख चित ना लायो, हुण इस नूं थोड़ा जिहा ध्यान नाल सुणियो। गुरमुख चित ना लायो, इहदा अर्थ है गुरु दे सन्मुख हो के जिस बंदे ने चित नहीं लाया, फिर अर्ज यह नहीं अर्थ करांगे गुरमुख ने चित नहीं लाया। क्योंकि कई बार बंदा सोचता भी गुरमुख भी आ गया ते चित ना लायो, यह भी आ गया कि हो गया नहीं। गुरमुख का अर्थ जेड़ा इंसान अपनी जिंदगी च गुरु दे सन्मुख नहीं होया, ते जिन्हें कदी अपना चित परमात्मा नाल नहीं जोड़िया, ते महाराज सच्चे पातशाह कहिंदे ने उन्हां नू अंतले समय दुख आ पहुंचदा, पहुता दर ते पहुंचदा। जिन्हां ने चित ही नहीं लाया गुरु नाल, उन्हां नू दुख व्यापदा है।
अंदर हो बाहर हो अंधिया, सुध ना काई पाए।
अंदरों भी अन्ने ते बाहरों भी अन्ने, सुध कोई खबर नहीं, उन्हां नू कोई सोझी नहीं, अन्ने। हुण फिर मैं इत्थे अर्ज करां, इत्थे अंधे दा अर्थ है जिहड़ा अंदरों परमात्मा नाल टुट चुका है, बाहरों अज्ञानता वाले काम करता है। महाराज कहिंदे अंदरों भी अन्ने ने, बाहरों भी अन्ने ने, ते समझ कोई नहीं पैंदी उन्हां नू, कोई भी सुध नहीं।
पंडित तिन की बरकती, सब जगत खाए, जुरते हर नाए।
महाराज कहिंदे हे विद्वान पंडित जी, उन्हां दी बरकती शब्द वरता, उन्हां दी बरकत, उन्हां दी रहमत सारी दुनिया खांदी है जिहड़े रब दे नाम च रते हुंदे आ। तू एवें ज्ञान ना कथी जा, उन्हां दी कमाई इन्नी गुंदी है कि सारी दुनिया सारा संसार उन्हां दी बरकत खांदा है जिहड़े नाम च रंगे हुंदे आ। जो तुद सच ध्याएं देसे विरले थोड़े, जे मन चित एक आराध दे तिनकी बरकत खाए असंख करोड़े। कमाई वाला इबादत वाला महाराज कहिंदे पंडित खास करके विद्वान नूं संबोधन कर रहे, तू गल्लां करी जा रहे, पर जिहड़े उस दे नाम विच रत्ते होए ने, भिजे होए ने, उन्हां दी बरकत, उन्हां दी बख्शिश, उन्हां दी कमाई अनेकां खांदे खान।
जिन गुर कै सब दिस लाहिया, हर से रहे समाए।
हजूर कहिंदे ने जिन्हां ने गुरु दे शब्द राही परमात्मा नूं सलाया, बेनती सुनियो गुरमुखो, गुरु दे शब्द राही, बाणी राही, कीर्तन राही, गुरमंत्र राही, मूल मंत्र राही, सतगुरु दे शब्द नाल उहदी सलोहता कीती, ते आपां कर सकने जो सतगुरु सानूं बख्शदे आ। महाराज कहिंदे उन्हां ने जिन्हां ने यह सलाया है, ते उन्हां दा जिहड़ा अंदर है, पार ब्रह्म पर तो फिर करो दोबारा
जिन गुर कै सब दिसलाहिया हर सो रहे समाए
उन्होंने गुरु दे शब्द राही सलौता करके ओ खरी परमात्मा नाल जुड़े रहिंदे हन
पंडित दूजे पाए बरकत ना हो वही ना तन पल्ले पाए
असूर कहिंदे ने बरकत पैंदी सिर्फ नाम विच बंदगी विच सिमरन वाले दी जिथे बह गया प्यारे उथे बरकत ही बरकत है पर दूजे भाव विच जिहड़ा दूजा भाव दा अर्थ माया दी बिरती द्वैश विच पैना जिन्ना मर्जी तू द्वैश विच बोली जा कथा करी जा गुरमुखा मारे शब्द वर्द ने पंडित जी तेरे उस दूजे भाव विच बरकत नहीं पैनी ते सच एवे कि तेरे पल्ले ना धन दुनिया दा पैना है ते ना नाम धन पैना क्योंकि तू दूजे भाव की कथा करना पिया सिर्फ द्वैश दीआं गल्लां ईरखा दीआं गल्लां महाराज कहिंदे इहदे बरकत नहीं पैंदी
पर थके संतोख ना आयो अनदिन जलत विहाए
इन्नी पढ़ाई तू कर ली पर तेरे अंदर सबर नहीं आया तेरे अंदर संतोख नहीं आया पढ़न दा विचारन दा मतलब यह वे कि अंदर दा जीवन भी बदल जाए जिन सतगुरु कहिंदे ने क्या पढ़ी है क्या गुनी है क्या वेद पुराना सुनिए पढ़े सुने क्या हुई जो सहज न मिली सोई हर का नाम न जपस गवारा क्या सोचे बारन बारा हजूर कहने अंदर तेरा कल्पी जा रहा अंदर संतोख नहीं विलकदा पे सबर तेन नहीं मिलिया दिन रात तू सड़ी जांदा
लोक पुकार न चुकाई ना संसार विचो हो जाए
जेड़े अंदर तोख लेने द्वेष गए ਉਹ ਅੰਦਰੋਂ ਜਾਂਦੀ ਨਹੀਂ ਪਏ ਉਂਝ ਮੈਂ ਫਿਰ ਅਰਜ਼ ਕਰਾਂਗਾ ਇਹ ਵੀ ਇਕੱਲੇ ਉਸ ਪੰਡਿਤ ਨੂੰ ਨਹੀਂ ਕਿਹਾ ਆਪਾਂ ਨੂੰ ਨਹੀਂ ਕਿਹਾ ਆਪਣੀ ਗੱਲ ਕਰਕੇ ਕਿ ਜੇ ਕਹੀਏ ਹੁਣ ਕਥਾ ਕਰਦੇ ਹਾਂ ਪੰਡਿਤ ਨੂੰ ਕਿਹਾ ਇਹ ਸਾਨੂੰ ਵੀ ਤਾਂ ਕਿਹਾ ਹੈ ਨਾ ਵੀ ਭਾਈ ਕਥਾ ਕਰਨ ਵਾਲੇ ਹੋ ਬੋਲਣ ਵਾਲੇ ਹੋ ਸਾਨੂੰ ਕਹਿ ਰਿਹਾ ਮਹਾਰਾਜ ਕਿਹੜੇ ਗਿਆਨ ਦੀਆਂ ਗੱਲਾਂ ਕਰਦੇ ਪਏ ਹੋ ਅੰਦਰ ਸਬਰ ਸੰਤੋਖ ਕੋਈ ਨਹੀਂ ਅੰਦਰ ਟਿਕਾ ਕੋਈ ਨਹੀਂ ਅੰਦਰ ਈਰਖਾ ਦੀ ਅੱਗ ਮੱਚੀ ਪਈ ਹੈ ਇੱਕ ਦੂਜੇ ਨੂੰ ਬਰਦਾਸ਼ਤ ਕੋਈ ਨਹੀਂ ਕਰਦੇ ਇੱਕ ਦੂਜੇ ਦੇ ਬੋਲ ਨਹੀਂ ਸਿਖਾਉਂਦੇ ਪਏ ਜਿਹਨੂੰ ਇਉਂ ਕਹਿ ਲਓ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਬੋਲਾ ਨੇ ਮਹਾਰਾਜ ਨੇ ਇਹ ਇਹ ਸਭ ਨੂੰ ਕਿਹਾ ਇਹ ਸਿੱਖ ਪੰਡਿਤ ਕਹਿ ਲਓ ਹਿੰਦੂ ਪੰਡਿਤ ਕਹਿ ਲਓ ਕਾਜੀ ਮੌਲਵੀ ਕਹਿ ਲਓ ਉਂਝ ਇੱਕ ਪੰਡਿਤ ਦਾ ਦੂਜਾ ਪੱਖ ਵੀ ਹੈ ਇਹ ਤਾਂ ਉਹ ਪੱਖ ਹੈ ਬਾਹਰ ਮੁਖੀ ਗਿਆਨ ਕਹਿ ਅੰਦਰ ਧਿਆਨ ਨਹੀਂ ਇੱਕ ਦੂਜਾ ਵੀ ਪੰਡਿਤ ਕਹਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧਾ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਮਹਾਰਾਜ ਕਹਿੰਦੇ ਤੇਰੇ ਅੰਦਰੋਂ ਕੂਕ ਪੁਕਾਰ ਚੁੱਕਦੀ ਨਹੀਂ ਪਈ ਤੇ ਸੱਚ ਇਹ ਵੇ ਤੇਰੇ ਅੰਦਰ ਦੇ ਸੰਸੇ ਜਿਹੜੇ ਨੇ ਅੰਦਰ ਦੇ ਭਰਮ ਨੇ ਇਹ ਨਹੀਂ ਜਾ ਰਹੇ
ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉਠ ਜਾਏ
ਵਾਹਿਗੁਰੂ ਇੱਥੋਂ ਤਾਂ ਗੁਰੂ ਅਮਰਦਾਸ ਕਹਿੰਦੇ ਨੇ ਕਥਾ ਕਰਨ ਵਾਲਿਆ ਗਿਆਨ ਕਥਨ ਵਾਲਿਆ ਦੂਜੇ ਭਾਵ ਵਿੱਚ ਸਾਰੀ ਜ਼ਿੰਦਗੀ ਕੱਢ ਦਿੱਤੀ ਨਾਮ ਤੋਂ ਵਿਖੋਣੇ ਬੰਦਿਆ ਇਸ ਦੁਨੀਆ ਤੋਂ ਤੇਰਾ ਮੂੰਹ ਕਾਲਾ ਹੋਵੇਗਾ ਜਦੋਂ ਤੂੰ ਜਾਣਾ ਹੈ ਹੁਣ ਇਹ ਮੈਂ ਸ਼ਬਦ ਨਹੀਂ ਕਹਿ ਰਿਹਾ ਤੁਕ ਭਾਈ ਸਾਹਿਬ ਦੁਬਾਰਾ ਸੰਗਤ ਨੂੰ ਸੁਣਾਓ
ਨਾਨਕ ਨਾਮ ਵਿਹੂਣਿਆ
ਹਜ਼ੂਰ ਗੁਰੂ ਅਮਰਦਾਸ ਕਹਿੰਦੇ ਨਾਮ ਤੋਂ ਸੱਖਣਿਆ ਸੱਚੀ ਮੁੱਚੀ ਤੇਰੇ ਅੰਦਰ ਨਾਮ ਨਾਮ ਤੋਂ ਸੱਖਣਾ ਕਿ ਅਗਲੇ ਤੇ ਨਾਮ ਨੂੰ ਖੰਡਨ ਕਰਦੇ ਸੱਚੀ ਲਓ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਮਹਾਰਾਜ ਕਹਿਣਗੇ ਨਾਮ ਜਪੋ ਉਹ ਘੁਮਾ ਘੁਮੂ ਕੇ ਖੱਬੇ ਸੱਜੇ ਪਤਾ ਨੀ ਅਰਥ ਕਿੱਥੇ ਲੈ ਜਾਂਦੇ ਆ ਜਦੋਂ ਜਪੋ ਦਾ ਸਿੱਧਾ ਅਰਥ ਹੀ ਮੂੰਹ ਨਾਲ ਬੋਲੋ ਸਿੱਧੀ ਦੀ ਬਾਤ ਮਹਾਰਾਜ ਕਹਿੰਦੇ ਨਾਮ ਤੋਂ ਵਿਖਾਉਣੇ ਬੰਦੇ ਆ ਇੱਥੋਂ ਜਦੋਂ ਤੂੰ ਉੱਠੇਗਾ ਤੇਰੀ ਹਾਲਤ ਕੀ ਹੋਵੇਗੀ
ਇਹ ਕਾਲ ਉੱਠ ਜਾਏ
ਤੋਂ ਸੱਖਣੇ ਬੰਦੇ ਦਾ ਮੂੰਹ ਕਾਲਾ ਹੋ ਜਾਂਦਾ ਹੈ ਸੱਖਣਾ ਜਾਏਗਾ ਬਾਬਾ ਸਾਹਿਬ ਨੇ ਕਿਹਾ ਫਰੀਦ ਜੀ ਨੇ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਬੰਦਿਆਂ ਨੂੰ ਰੱਬ ਦਾ ਨਾਮ ਭੁੱਲ ਗਿਆ ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰੂ ਨੂੰ ਨਾਉ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ ਅੱਗੇ ਫਿਰ ਗੁਰੂ ਰਾਮਦਾਸ ਜੀ ਨਾ ਜੀ ਸਾਨੂੰ ਸਮੱਤ ਦੇਣ ਲਈ ਇਸ ਪੌੜੀ ਵੀ ਜੋ ਅਰਦਾਸ ਕਰਦੇ ਆ ਸਾਨੂੰ ਅਰਦਾਸ ਕਰਨ ਦੀ ਜੁਗਤ ਦੱਸਦੇ ਆ
ਪੌੜੀ ਹਰ ਸੱਜਣ ਮੇਲ ਪਿਆਰੀ ਮਿਲ ਪੰਥ ਦਸਾਈ।
ਇਹ ਖਰੀ ਪਰਮਾਤਮਾ ਜੀ ਕਿਰਪਾ ਕਰੋ, ਮੈਨੂੰ ਉਹ ਗੁਰਮੁਖ ਪਿਆਰਾ ਸੱਜਣ ਮਿਲਾਓ ਜਿਹੜਾ ਆਪ ਜੀ ਦੇ ਘਰ ਦੇ ਜਾਂਦੇ ਹੋਏ ਰਸਤਾ ਮੈਨੂੰ ਦੱਸਦਾ, ਜਾਂਦੇ ਹੋਏ ਰਾਹ ਦੀ ਪੰਥ ਦੀ ਮੈਨੂੰ ਜਾਣਕਾਰੀ ਦੇਵੇ।
ਜੋ ਹਰ ਦਸੇ ਮਿਤ ਤਿਸ ਹੋ ਬਲ ਜਾਈ।
ਜਿਹੜਾ ਨਿਤ ਪਰਮਾਤਮਾ ਜੀ ਆਪ ਜੀ ਦੇ ਘਰ ਦੀ ਗੱਲ ਦੱਸੇ, ਆਪ ਜੀ ਬਾਰੇ ਦੱਸੇ, ਮੈਂ ਐਸੇ ਗੁਰਮੁਖ ਤੋਂ ਕੁਰਬਾਨ ਜਾਵਾਂ। ਮਹਾਰਾਜ ਇਹ ਸ਼ਬਦ ਕਹਿ ਰਹੇ ਨੇ ਕਿ ਭਲਕੇ ਉੱਠ ਪਰਾਉਣਾ ਮੇਰਾ ਘਰ ਆਵੋ, ਬੰਦਗੀ ਕਰਨ ਵਾਲਾ ਆ ਜਾਏ। ਪਾਉ ਪਖਾਲਾ ਤਿਸਕੈ ਮਨ ਤਨ ਨਿਤ ਭਾਵੋ, ਮੈਂ ਉਹਦੇ ਚਰਨ ਧੋਵਾਂ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ ਪ੍ਰੇਰੈ। ਸੱਚੇ ਪਾਤਸ਼ਾਹ ਕਹਿ ਰਹੇ ਨੇ ਮੈਨੂੰ ਉਹ ਗੁਰਮੁਖ ਸੱਜਣ ਮਿਲਾਓ ਜਿਹੜਾ ਆਪ ਜੀ ਦੇ ਘਰ ਦਾ ਰਸਤਾ ਦੱਸੇ ਤੇ ਮੈਨੂੰ ਸਮਤ ਦੇਵੇ, ਮੈਂ ਉਹਦੇ ਤੋਂ ਬਲਿਹਾਰ ਜਾਵਾਂ।
ਸਾਂਝੀ ਤਿਲ ਸਿਉ ਕਰੀ ਹਰ ਨਾਮ ਧਿਆਈ।
ਉਹਦੇ ਨਾਲ ਫਿਰ ਮੈਂ ਆਪਣੇ ਗੁਣਾਂ ਦੀ ਸਾਂਝੀ ਭਿਆਲੀ ਪਾ ਲਵਾਂ। ਤੇ ਕਾਹਦੀ ਭਿਆਲੀ ਜੀ, ਕਾਹਦੀ ਸਾਂਝ? ਮੈਂ ਉਹਦੇ ਨਾਲ ਬੈਠ ਕੇ ਵਾਹਿਗੁਰੂ ਜੀ ਤੁਹਾਡੇ ਗੁਣਾਂ ਨੂੰ ਗਾਵਾਂ, ਇਹ ਸਾਂਝ ਪਾਵਾਂ, ਉਹ ਗੁਰਮੁਖ ਮਿਲੇ ਤੇ ਮੈਂ ਉਸ ਦੇ ਨਾਲ ਬੈਠ ਕੇ ਤੇਰੀ ਇਬਾਦਤ ਕਰਾਂ, ਬੰਦਗੀ ਕਰਾਂ, ਇਹ ਮੇਰੀ ਗੁਣਾਂ ਦੀ ਸਾਂਝ ਬਣ ਜਾਏ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮੈਂ ਫਿਰ ਨਿਤ ਉਸ ਖਰੀ ਨੂੰ ਸਿਮਰਾਂ, ਪਰਮਾਤਮਾ ਨੂੰ ਸਿਮਰਾਂ, ਤੇ ਜਿਹੜਾ ਆਤਮਕ ਸੁਖ ਤੇਰੇ ਨਾਮ ਵਿੱਚ ਹੈ ਉਸ ਨਾਮ ਵਿੱਚੋਂ ਮੈਂ ਸੁਖ ਮਾਣਾ।
ਬਲਿਹਾਰੀ ਸਤਿਗੁਰ ਤਿਸ ਜਿਲ ਸੋਝੀ ਪਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਆਪਣੇ ਇਸ ਸਤਿਗੁਰੂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਨ੍ਹਾਂ ਨੂੰ ਮੈਨੂੰ ਇਹ ਸੋਝੀ ਦਿੱਤੀ ਨਾਮ ਦੇ ਰਸਤੇ ਦੀ, ਇਹ ਸੱਜਣ ਤੋਂ ਮੈਂ ਕੁਰਬਾਨ ਖਾਂ ਜਿਨ੍ਹਾਂ ਵਿਛੜੇ ਹੋਏ ਨੂੰ ਵਿਛੁਨੇ ਹੋਏ ਨੂੰ ਮੇਲ ਦਿੱਤਾ ਹੈ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਲ ਸੋਝੀ ਪਾਈ।
ਅਖੀਰ ਤੇ ਕਹਿੰਦੇ ਨੂੰ ਮੈਂ ਖਰੀ ਪਰਮਾਤਮਾ ਨੂੰ ਸਿਮਰਾਂ, ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਜਿਨ੍ਹੇ ਸਾਨੂੰ ਸੋਝੀ ਦਿੱਤੀ ਹੈ। ਗੁਰਮੁਖੋ, ਮੈਂ ਆਰੰਭ ਵਿੱਚ ਵੀ ਅਰਜ਼ ਕੀਤੀ ਸੀ, ਪੌੜੀ ਵਿੱਚ ਇੱਕ ਜਾਚਨਾ ਹੈ ਕਿ ਤੇਰੇ ਮਾਰਗ, ਤੇਰਾ ਪੰਥ, ਤੇਰੇ ਘਰ ਦੀ ਰਸਤਾ ਦੱਸਣ ਵਾਲਾ। ਤੇ ਸਲੋਕਾਂ ਵਿੱਚ ਹਜ਼ੂਰ ਨੇ ਕਿਹਾ ਜੋ ਗੁਰੂ ਬੋਲਦਾ ਹੈ, ਮਹਾਂਪੁਰਖ ਬੋਲਦੇ ਨੇ, ਇੱਕ ਵਾਸਤੇ ਨਹੀਂ ਉਹ ਸਮੁੱਚੀ ਮਾਨਵਤਾ ਵਾਸਤੇ ਸਾਂਝਾ ਉਪਦੇਸ਼ ਹੁੰਦਾ ਹੈ। ਪੌੜੀ ਵਿੱਚ ਗੁਰਮੁਖ ਸੱਜਣ ਦੀ ਸੰਗਤ ਦੀ ਜਾਚਨਾ ਕੀਤੀ ਗਈ। ਆਓ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਫਿਰ ਸਰਵਨ ਕਰੋ ਜੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਨ ਸੋ